फर्नीचर हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस ते मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
लाइन ऑफ क्रेडिट भी ले देंगे। 11 साल के तजुर्बेकार मॉर्गेज अलायंस ब्रोकर कैनी तालीवाल। लाइसेंस नंबर 10530। कॉल 9058122800, 9058122800 और विजिट mortgagebuddies.ca।
कैनी तालीवाल,
वो छाए पहने कैनी तालीवाल।
यार बड़ी भुख लगी है, पर इस वेले खान नू की मिलेगा? सारा कुछ तो बंद है।
मिलेगा, तू चलता सही,
पर किथे?
ओ बाबा ढाबा ते, जिथे मिलदा है पंजाब दा स्वाद, पामे दिन होवे जा रात। तुहाडी मिडनाइट क्रेविंग दा इना कोल है हर जवाब। बाबा ढाबा एक कई लोकेशन तो सर्व करदे ने।
आज ही कॉल करो बाबा ढाबा वाले महावीर बाठोरा नू
9057933636 9057936336।
अपना काम खोलने ली तुसी फ्रेंचाइजी भी ले सकदे हो।
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 आल्बियन रोड इन रेक्सडेल 4162131165।
पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार।
फर्स्ट सेकंड थर्ड मॉर्गेज, होम इक्विटी, बिजनेस लोन, डेट कंसोलिडेशन, रीफाइनेंस, रेंट टू ओन ले। कॉल करो दविंदर पवार नू 6479888731 6479888731।
जे नहीं होना खज्जल खुआर ता कॉल करो
दविंदर पवार।
जेकर एक बार इना तुहाडी फाइल वेख के हां कह देती ता अपने वादे ते हमेशा खरे उतर दे हां। लाइसेंस नंबर 10845, इंडिपेंडेंटली ओन एंड ऑपरेटेड।
पापा पापा, मैं ते मम्मी ने पास्ता ते सैलेड खाना। डैड, मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा, विंग्स, सैलेड, पास्ता सब कुछ खा के आवांगे। टेक आउट अते डिलीवरी ली कॉल करो 905-458-1770 905-458-1777। ताजे स्वाद ले खाने ले याद रखो शिकागोस पिज़्ज़ा ट्विस्ट।
HK टायर सेंटर, तुसी इत्थों किसी भी किस्म दीआं गड्डीआं ते ट्रकां दे टायर खरीद सकदे हो। नवें अते पुराने ट्रक अते कारां दे टायर्स, वख-वख कंपनियां दे टायर जिवें कि कॉन्टिनेंटल, ब्रिजस्टोन, हैंकॉक, मिशलिन, डनलॉप, योकोहामा अते चाइनीज़ कंपनियां दे टायर, ओह भी बहुत ही वधिया अते वाजिब कीमतां ते। मिसिसागा लोकेशन ते कॉल करो 6472954400 जां फिर लंडन 6474182330 जां फिर अज इन्हां दे लोकेशन ते पहुंचो 6191 अटलांटिक ड्राइव, मिसिसागा।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਆਪਣੇ ਕੰਮਾਂ ਕਾਰਾਂ ਤੇ ਡਟੇ ਹੋਏ ਹੋਵੋਗੇ। ਕਾਫੀ ਸਾਰੇ ਦੋਸਤ ਮਿੱਤਰ ਨੇ ਜਿਹੜੇ ਟਰੱਕਾਂ ਦੇ ਵਿੱਚ ਕਾਰਾਂ ਦੇ ਵਿੱਚ ਸਾਡਾ ਰੇਡੀਓ ਆ ਜਿਹੜਾ ਸੁਣਦੇ ਨੇ, ਕਾਫੀ ਸਾਰੇ ਦੋਸਤ ਮਿੱਤਰ ਨੇ ਜਿਹੜੇ ਫੋਨ ਦੇ ਜ਼ਰੀਏ ਸੁਣਦੇ ਨੇ, ਕੁਝ ਇੱਕ ਵੈਬਸਾਈਟ ਤੋਂ ਵੀ ਸਾਡਾ ਪ੍ਰੋਗਰਾਮ ਸੁਣਦੇ ਨੇ। ਮਿਹਰਬਾਨੀ ਦੋਸਤੋ, ਧੰਨਵਾਦ ਤੁਹਾਡਾ ਬਹੁਤ ਬਹੁਤ। ਸਾਡਾ ਜਿਹੜਾ ਇਹ 770 AM ਚੈਨਲ ਹੈਗਾ, ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਇਹ ਤੁਹਾਡੀ ਸੇਵਾ ਚ ਹਾਜ਼ਰ ਰਹਿੰਦਾ ਜੀ। ਬਸ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਅਸੀਂ ਕਰਦੇ ਹਾਂ ਜੀ। ਪੋਸਟ ਆਪੋ ਆਪਣੇ ਸਮੇਂ ਦੇ ਮੁਤਾਬਕ ਇੱਕ ਇੱਕ ਘੰਟਾ ਦੋ ਦੋ ਘੰਟੇ ਦੇ ਪ੍ਰੋਗਰਾਮ ਕਰਦੇ ਨੇ, ਤੁਹਾਡਾ ਮਨੋਰੰਜਨ ਕਰਦੇ ਨੇ, ਦੁਨੀਆਂ ਭਰ ਦੀਆਂ ਘਟਨਾਵਾਂ ਦੇ ਨਾਲ ਜੋੜਦੇ ਨੇ, ਤੁਹਾਨੂੰ ਖਬਰਾਂ ਸੁਣਾਉਂਦੇ ਨੇ, ਗੱਲਾਂ ਬਾਤਾਂ ਸੁਣਾਉਂਦੇ ਨੇ, ਤੁਸੀਂ ਫੋਨ ਦੇ ਜ਼ਰੀਏ ਗੱਲਾਂ ਕਰਦੇ ਰਹਿੰਦੇ ਹੋ। ਇੱਕ ਤਰੀਕੇ ਨਾਲ ਸਾਰਾ ਦਿਨ ਇਹ ਜਿਹੜੀ ਸੱਥ ਆ ਇਹ ਜੁੜੀ ਰਹਿੰਦੀ ਆ, ਮਨੋਰੰਜਨ ਵੀ ਹੁੰਦਾ ਰਹਿੰਦਾ, ਜਾਣਕਾਰੀ ਭਰਪੂਰ ਗੱਲਾਂ ਹੁੰਦੀਆਂ ਨੇ। ਸਾਡੀ ਵਾਰੀ ਦੋਸਤੋ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ ਨਗਾਰਾ ਰੇਡੀਓ। 12-13 ਸਾਲ ਹੋ ਗਏ ਸਾਨੂੰ ਇਸ ਚੈਨਲ ਤੇ ਪ੍ਰੋਗਰਾਮ ਕਰਦਿਆਂ ਨੂੰ, ਵਿੱਚੋਂ ਦੀ 6 ਮਹੀਨੇ ਅਸੀਂ ਛੁੱਟੀ ਲਈ ਸੀ, ਪਰ ਅਸੀਂ ਦੁਬਾਰਾ ਫੇਰ ਹਾਜ਼ਰ ਹਾਂ ਜੀ। ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਕਈ ਵਾਰੀ ਨਵੇਂ ਸਰੋਤੇ ਜੁੜਦੇ ਨੇ ਤੇ ਉਹਨਾਂ ਨੂੰ ਨਹੀਂ ਅੰਦਾਜ਼ਾ ਹੁੰਦਾ, ਉਹਨਾਂ ਦੇ ਧਿਆਨ ਵਿੱਚ ਲਿਆ ਦੀਏ ਕਿ ਅਸੀਂ ਕਾਫੀ ਪੁਰਾਣੇ ਹਾਂ ਜੀ ਇਸ ਚੈਨਲ ਦੇ ਉੱਤੇ। ਅੱਜ ਦਾ ਪ੍ਰੋਗਰਾਮ ਸਾਡਾ ਜਿਹੜਾ ਹੈਗਾ ਦੋਸਤੋ, ਇਹਦੇ ਵਿੱਚ ਆਪਾਂ ਕੁਝ ਕੁ ਹਲਕੀਆਂ ਗੱਲਾਂ ਕਰਾਂਗੇ, ਕੁਝ ਕੁ ਗੰਭੀਰ ਗੱਲਾਂ ਕਰਾਂਗੇ। ਗੰਭੀਰ ਗੱਲਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ, ਹਲਕੀਆਂ ਗੱਲਾਂ ਕਰਨੀਆਂ ਵੀ ਜ਼ਰੂਰੀ ਹੁੰਦੀਆਂ ਨੇ। ਗੱਲਾਂ ਦੇ ਵਿੱਚੋਂ ਗੱਲ ਇਹ ਹੈ ਕਿ ਇੱਕ ਖਬਰ ਤੇ ਬਹੁਤ ਥੋੜੀ ਚਰਚਾ ਹੋਈ ਹੈ ਪਿਛਲੇ ਸਮੇਂ ਦੇ ਵਿੱਚ, ਉਹ ਇਹ ਹੈ ਕਿ ਪੰਜਾਬੀ ਰੇਡੀਓ ਪ੍ਰੋਗਰਾਮ ਕਰਦਾ ਹੋਇਆ ਇੱਕ ਹੋਸਟ ਸੀ ਜਿਹੜਾ ਕਿਸੇ ਰੇਡੀਓ ਚੈਨਲ ਤੇ ਹਿੰਸਾ ਵਰਤ ਕੇ ਉਹਦਾ ਕੁੱਟ ਕਟਾਪਾ ਕੀਤਾ ਕੁਝ ਲੋਕਾਂ ਨੇ। ਥੋੜੀ ਬਹੁਤ ਚਰਚਾ ਹੋਈ ਹੈ, ਨਿਖੇਧੀ ਹੋਈ ਹੈ, ਪੁਲਿਸ ਦੇ ਕੋਲੇ ਗੱਲ ਗਈ ਹੈ, ਪੁਲਿਸ ਆਪਣੀ ਰਿਸਰਚ ਦੇ ਵਿੱਚ ਲੱਗੀ ਹੋਈ ਹੈ, ਸਰਚ ਕਰਨ ਲੱਗੀ ਹੋਈ ਹੈ ਵੀ ਕੌਣ ਉਹ ਲੋਕ ਸੀ। ਦੇਖੋ ਦੋਸਤੋ, ਪ੍ਰੋਗਰਾਮ ਦੇ ਸ਼ੁਰੂ ਚ ਹੀ ਮੈਂ ਦੱਸ ਦਿੰਦਾ ਕਿ ਇਹ ਬਹੁਤ ਜ਼ਿਆਦਾ ਭੈੜੀ ਕਾਰਵਾਈ ਹੈ, ਅਣਮਨੁੱਖੀ ਕਾਰਵਾਈ ਹੈ। ਤੁਸੀਂ ਕਿਸੇ ਨੂੰ ਮਾਰਦੇ ਹੋ, ਕੁੱਟਦੇ ਹੋ, ਕਿਉਂਕਿ ਵਿਚਾਰਾਂ ਦਾ ਵਿਰੋਧ ਆ, ਇਹ ਚੰਗੀ ਗੱਲ ਨਹੀਂ ਹੈਗੀ, ਸਿਆਣੀ ਗੱਲ ਨਹੀਂ ਹੈਗੀ, ਇਹ ਮਾੜੀ ਗੱਲ ਆ। ਅਸੀਂ ਤਾਂ ਸਮਾਜ ਦੇ ਵਿੱਚ ਉਹ ਜੇ ਦੌਰ ਵੀ ਵੇਖੇ ਹੋਏ ਆ ਜੀ, ਵੀ ਕੁੱਟ ਕਟਾਪੇ ਤੋਂ ਅੱਗੇ ਵੀ ਬੰਦੇ ਦੀ ਜਾਨ ਲੈ ਲਈ ਜਾਂਦੀ ਸੀਗੀ। ਚਲੋ ਮਾੜਾ ਵੇਲਾ ਸੀ, ਸੁਰੱਖਿਅਤਾ ਸੀ, ਤੇ ਉਹ ਵੇਲਾ ਨਿਕਲ ਗਿਆ। ਮਤਲਬ ਦਹਿਸ਼ਤ ਕੁੱਟਮਾਰ ਕਰਕੇ ਕਿਸੇ ਨੂੰ ਡਰਾਉਣਾ, ਧਮਕਾਉਣਾ, ਗਾਲਾਂ ਕੱਢਣੀਆਂ ਮਾਵਾਂ ਭੈਣਾਂ ਦੀਆਂ, ਬਹੁਤ ਮਾੜੀ ਗੱਲ ਆ। ਪੰਜਾਬੀਆਂ ਲਈ ਤਾਂ ਇਹ ਹੋਰ ਵੀ ਮਾੜੀ ਗੱਲ ਆ, ਕਿਉਂਕਿ ਪੰਜਾਬੀ ਆਪਣੇ ਕਿਰਦਾਰ ਲਈ ਜਾਣੇ ਪਛਾਣੇ ਜਾਂਦੇ ਨੇ, ਤੇ ਇਹ ਜਿਹੜੇ ਕੁਝ ਚੰਦ ਕੁ ਲੋਕ ਹੁੰਦੇ ਨੇ ਇਹ ਸਾਰਿਆਂ ਦੀ ਬਦਨਾਮੀ ਕਰਦੇ ਨੇ। ਇਹ ਗੱਲ ਕਹਿ ਕੇ ਮੈਂ ਇੱਥੇ ਇਸ ਗੱਲ ਨੂੰ ਖਤਮ ਕਰ ਦਿੰਦਾ, ਪਰ ਮੈਂ ਉਸ ਖਬਰ ਦੀ ਚਰਚਾ ਜ਼ਰੂਰ ਕਰਨੀ ਆ ਜਿਹੜੀ ਖਬਰ ਮੇਨ ਸਟ੍ਰੀਮ ਮੀਡੀਆ 'ਚ ਲੱਗੀ ਆ, ਤੇ ਜਿਹੜੀ ਖਬਰ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਜਿਹੜਾ ਹੋਸਟ ਸੀ, ਉਹ ਜਿਹੜਾ ਹੋਸਟ ਆ ਜਿਹੜਾ ਉਹ ਹਿੰਦੂ ਹੋਸਟ ਸੀ, ਤੇ ਉਹ ਜਿਹੜੇ ਗਰਮ ਅਨਸਰ ਨੇ ਕੁਝ ਉਹਨਾਂ ਦੇ ਖਿਲਾਫ ਬੋਲਦਾ ਰਹਿੰਦਾ ਸੀ, ਖਾਲਿਸਤਾਨ ਦੀ ਵਿਚਾਰਧਾਰਾ ਦੇ ਖਿਲਾਫ ਬੋਲਦਾ ਰਹਿੰਦਾ ਸੀ, ਤੇ ਕੁਝ ਟੇਢੇ ਜਿਹੇ ਤਰੀਕੇ ਨਾਲ ਝਲਕੇ ਵੀ ਪੈਂਦੀ ਆ ਉਹਨਾਂ ਚੋਂ ਵੀ ਮੋਦੀ ਗਵਰਨਮੈਂਟ ਦੇ ਹੱਕ ਦੇ ਵਿੱਚ ਸੀ। ਦੇਖੋ ਦੋਸਤੋ, ਖਬਰ ਜਦੋਂ ਮੀਡੀਆ ਦੇ ਵਿੱਚ ਆ ਜਾਏ, ਜਿਹੜੀ ਗਲਤ ਗੱਲ ਆ ਗਲਤ ਨੂੰ ਗਲਤ ਕਹਿਣਾ ਚਾਹੀਦਾ, ਤੇ ਖਬਰ ਦੀ ਫਿਰ ਚੀਰ ਫਾੜ ਕਰਨੀ ਚਾਹੀਦੀ ਆ। ਮੈਂ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਕਿ ਹਿੰਸਾ ਲਈ ਸਾਡੇ ਸਮਾਜ ਦੇ ਵਿੱਚ ਕੋਈ ਥਾਂ ਨਹੀਂ। ਵਿਚਾਰਾਂ ਦਾ ਵਿਰੋਧ ਵਿਚਾਰਾਂ ਦੇ ਨਾਲ ਹੋਣਾ ਚਾਹੀਦਾ, ਕਿਸੇ ਨੂੰ ਕੁੱਟਣਾ ਮਾਰਨਾ ਬਹੁਤ ਗਲਤ ਆ, ਪਰ ਜੇ ਕਿਸੇ ਦੇ ਵਿਚਾਰ ਗਲਤ ਨੇ ਤੇ ਉਹਨੂੰ ਗਲਤ ਨੂੰ ਗਲਤ ਵੀ ਕਹਿਣਾ ਚਾਹੀਦਾ। ਹੁਣ ਜਿਹੜੇ ਹੋਸਟ ਦੀ ਗੱਲ ਚੱਲ ਰਹੀ ਹੈ, ਜਦੋਂ ਇਹਦੇ ਚ ਇਹ ਕਿਹਾ ਜਾਂਦਾ ਕਿ ਹੋਸਟ ਆ ਜਿਹੜਾ ਉਹ ਇੱਕ ਧਿਰ ਦੇ ਤਾਂ ਖਿਲਾਫ ਸੀ ਤੇ ਦੂਜੀ ਧਿਰ ਦੇ ਉਹ ਹੱਕ ਦੇ ਵਿੱਚ ਸੀ, ਸਿੱਟਾ ਇਹ ਨਿਕਲਦਾ। ਅਸੀਂ ਭਾਰਤੀ ਲੋਕ, ਪੰਜਾਬੀ ਲੋਕ ਬਾਹਰ ਬੈਠੇ ਹਾਂ, ਜਿਹੜੇ ਸਾਡੇ ਚ ਮੁੱਖ ਤੌਰ ਤੇ ਦੋ ਧਰਾਵਾਂ ਨੇ, ਦੋਨੇ ਹੀ ਗਲਤ ਨੇ। ਇੱਕ ਭਾਰਤੀ ਹਕੂਮਤ ਪੱਖੀ ਲੋਕ ਨੇ, ਮੀਡੀਆ ਰਾਹੀਂ ਜਿਹੜੇ ਓਪਰੇਟ ਕਰਦੇ ਨੇ, ਜਿਹੜੇ ਸਾਰਾ ਦਿਨ ਮੋਦੀ 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 ਦੀ ਤੂਤੀ ਵਜਾਉਂਦੇ ਰਹਿੰਦੇ ਨੇ। ਦੂਜੇ ਉਹ ਨੇ ਜਿਹੜੇ ਸਿੱਖ ਫਿਰਕਾ ਪ੍ਰਸਤੀ ਨੂੰ ਹਵਾ ਦਿੰਦੇ ਨੇ। ਇਹ ਦੋਨੇ ਹੀ ਗਲਤ ਨੇ ਦੋਸਤੋ। ਜੇ ਕੋਈ ਇਹਨਾਂ ਤੋਂ ਇਹਨਾਂ ਦੇ ਵਿੱਚੋਂ ਇੱਕ ਦੇ ਹੱਕ ਦੇ ਵਿੱਚ ਭੁਗਤਦਾ ਹੈ, ਉਹ ਵੀ ਓਨਾ ਹੀ ਗਲਤ ਆ। ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਆ। ਜਦੋਂ ਅਸੀਂ ਮੀਡੀਆ ਦੇ ਪਲੈਟਫਾਰਮ ਦੇ ਉੱਤੇ ਖੜ ਕੇ ਗੱਲਬਾਤ ਕਰਦੇ ਹਾਂ ਤਾਂ ਮੀਡੀਆ ਦੇ ਕੁਝ ਉੱਚੇ ਸੁੱਚੇ ਅਸੂਲ ਨੇ ਕਿ ਤੁਸੀਂ ਭਾਈ ਜਿਹੜੀ ਚੀਜ਼ ਤੁਹਾਨੂੰ ਗਲਤ ਲੱਗਦੀ ਹੈ, ਤੁਹਾਡੇ ਵਿਚਾਰ ਉਹਦੇ ਤੇ ਤੁਸੀਂ ਰੱਖਣੇ ਰੱਖਣੇ ਨੇ। ਧਰਮ ਤੇ ਆਧਾਰਿਤ ਰਾਜਨੀਤੀ ਕਰਨਾ ਬਿਲਕੁਲ ਗਲਤ ਆ। ਉਹ ਰਾਜਨੀਤੀ ਭਾਵੇਂ ਹਿੰਦੂ ਫਿਰਕਾ ਪ੍ਰਸਤ ਕਰਦੇ ਨੇ ਤੇ ਭਾਵੇਂ ਸਿੱਖ ਫਿਰਕਾ ਪ੍ਰਸਤ ਕਰਦੇ ਨੇ। ਮੈਂ ਆਮ ਕਰਕੇ ਦੇਖਿਆ ਜੀ ਇੱਥੇ ਬਈ ਕਈ ਵਾਰੀ ਕੀ ਹੁੰਦਾ ਕਿ ਜਦੋਂ ਭਾਰਤੀ ਹਕੂਮਤ ਧੱਕੇ ਨਾਲ ਵਿਰੋਧੀ ਵਿਚਾਰ ਨੂੰ ਦਬਾਉਂਦੀ ਆ, ਉਹਦੇ ਖਿਲਾਫ ਤਾਂ ਲੋਕ ਬੋਲਦੇ ਨਹੀਂ। ਜਦੋਂ ਘੱਟ ਗਿਣਤੀਆਂ ਧੱਕਾ ਕਰਦੀਆਂ ਨੇ ਉਹਦੇ ਖਿਲਾਫ ਬੋਲਦੇ ਨੇ, ਜਾਣੀ ਉਹਨਾਂ ਦੀ ਅਪਰੋਚ ਸਿਲੈਕਟਿਵ ਹੋ ਗਈ ਨਾ। ਧੱਕੇ ਦੇ ਖਿਲਾਫ ਉਹਨਾਂ ਨੇ ਇੱਕ ਕਿਸਮ ਦੇ ਧੱਕੇ ਦੇ ਖਿਲਾਫ ਬੋਲਣਾ, ਦੂਸਰੇ ਕਿਸਮ ਦੇ ਧੱਕੇ ਦੇ ਖਿਲਾਫ ਬੋਲਣਾ ਨਹੀਂ। ਇਹਨੂੰ ਸਿਲੈਕਟਿਵ ਅਪਰੋਚ ਕਹਿੰਦੇ ਆ। ਜਾਣੀ ਉਹਨਾਂ ਨੇ ਹਿੰਦੂ ਦਹਿਸ਼ਤਗਰਦੀ ਦੇ ਖਿਲਾਫ ਨਹੀਂ ਬੋਲਣਾ, ਹੋਰ ਕਿਸੇ ਕਿਸਮ ਦੀ ਦਹਿਸ਼ਤਗਰਦੀ ਦੇ ਖਿਲਾਫ ਬੋਲਣਾ। ਉਹਨਾਂ ਨੇ ਮਾਣ ਮਹਿਸੂਸ ਕਰਨਾ ਕਿ ਜਦੋਂ ਪੁਲਿਸ ਆ ਜਿਹੜੀ ਉਹ ਧੱਕਾ ਕਰਦੀ ਆ, ਜਦੋਂ ਸਰਕਾਰੀ ਧਿਰ ਧੱਕਾ ਕਰਦੀ ਆ, ਜਦੋਂ ਕਿਸਾਨਾਂ ਦੇ ਖਿਲਾਫ ਧੱਕਾ ਹੁੰਦਾ, ਜਦੋਂ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਧੱਕਾ ਹੁੰਦਾ, ਉਦੋਂ ਚੁੱਪ ਕਰ ਜਾਂਦੇ ਨੇ, ਉਦੋਂ ਉਹਨਾਂ ਦੇ ਮੂੰਹ ਸਿਉਣ ਤੇ ਜਾਂਦੇ ਨੇ, ਉਦੋਂ ਉਹਨਾਂ ਦੀ ਜ਼ਬਾਨ ਬੰਦ ਹੋ ਜਾਂਦੀ ਆ। ਜਦੋਂ ਕੋਈ ਹੋਰ ਗਰੁੱਪ ਜਿਹੜਾ ਘੱਟ ਗਿਣਤੀਆਂ ਦੇ ਵਿੱਚ ਆਉਂਦਾ ਉਦੋਂ ਧੱਕਾ ਕਰਦਾ, ਉਦੋਂ ਫਟਾਫਟ ਬੋਲਦੇ ਨੇ, ਰੌਲਾ ਪਾਉਂਦੇ ਨੇ, ਉਦੋਂ ਉਹਨਾਂ ਨੂੰ ਲੱਗਦਾ ਵੀ ਦਹਿਸ਼ਤਗਰਦੀ, ਬਸ ਆਹ ਹੀ ਦਹਿਸ਼ਤਗਰਦੀ ਆ, ਹੋਰ ਸਾਰੀਆਂ ਦਹਿਸ਼ਤਗਰਦੀਆਂ ਬੰਦ ਹੋ ਗਈਆਂ। ਜਿਹੜੀ ਹਕੂਮਤੀ ਦਹਿਸ਼ਤਗਰਦੀ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਦੇ, ਉਹ ਦੂਸਰੇ ਕਿਸਮ ਦੇ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ। ਇਸ ਤਰ੍ਹਾਂ ਉਹ ਸਿਲੈਕਟਿਵ ਹੋ ਜਾਂਦੇ ਨੇ। ਜਦੋਂ ਬੰਦਾ ਸਿਲੈਕਟਿਵ ਹੋ ਕੇ ਗੱਲ ਕਰਦਾ, ਉਹ ਆਜ਼ਾਦ ਮੀਡੀਆ ਨਹੀਂ ਹੁੰਦਾ, ਉਹ ਕਿਸੇ ਨਾ ਕਿਸੇ ਧਿਰ ਦੇ ਹੱਕ ਦੇ ਵਿੱਚ ਭੁਗਤ ਰਿਹਾ ਹੁੰਦਾ। ਜੇ ਸੱਚੀ ਉੱਚੀ ਕੋਈ ਬੰਦਾ ਆਜ਼ਾਦ ਪਲੈਟਫਾਰਮ ਤੇ ਖੜ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ, ਗਲਤ ਰੁਝਾਨਾਂ ਨੂੰ ਨਿੰਦਾ, ਆਪਣਿਆਂ ਦੇ ਵੀ ਗਲਤ ਰੁਝਾਨਾਂ ਨੂੰ ਨਿੰਦਾ, ਕਿਸੇ ਦੇ ਵੀ ਗਲਤ ਰੁਝਾਨਾਂ ਨੂੰ ਨਿੰਦਾ, ਤੇ ਉਹ ਗੱਲ ਠੀਕ ਹੁੰਦੀ ਆ। ਜਦੋਂ ਉਹ ਟੀਰੀ ਅੱਖ ਦੇ ਨਾਲ ਵੇਖਦਾ, ਜਦੋਂ ਉਹਦੀਆਂ ਅੱਖਾਂ ਦੇ ਵਿੱਚ ਤੇ ਉਹਦੇ ਵਿਚਾਰਾਂ ਦੇ ਵਿੱਚ ਸੁਕੁਇੰਟ ਹੁੰਦਾ, ਟੀਰ ਹੁੰਦਾ, ਉਦੋਂ ਫਿਰ ਉਹ ਆਪਣਿਆਂ ਵੱਲ ਨਹੀਂ ਵੇਖਦਾ, ਉਦੋਂ ਦੂਜਿਆਂ ਵੱਲ ਵੇਖਦਾ। ਅਸੀਂ ਜਿਹੜੇ ਭਾਰਤੀ ਲੋਕ ਹਨ, ਸਾਡੇ ਚ ਮੈਨੂੰ ਨੀ ਪਤਾ ਗੁਣ ਗੁਣ ਹੈਗੇ ਕਿ ਨਹੀਂ ਹੈਗੇ, ਸਾਡੇ ਬਹੁਤ ਸਾਰੇ ਸਾਡੇ ਵਿੱਚ ਔਗਣ ਹੈਗੇ ਨੇ। ਆਪਾਂ ਆਪਣੇ ਜਿਹੜੇ ਔਗਣ ਨੇ ਨਾ, ਉਹਨਾਂ ਦੀ ਪੁਣਛਾਣ ਨੀ ਕਦੇ ਕਰਦੇ, ਆਪਾਂ ਦੂਜਿਆਂ ਤੇ ਤਵਾ ਹੀ ਲਾਉਂਦੇ ਰਹਿੰਦੇ ਹਾਂ। ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਦੋਸਤੋ, ਆਪਾਂ ਬੜੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਇਹ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
रब्बा सब दा भला करी पर शुरू मेरे तो करी।
ले फिर बच्चा, ब्लू ओक ट्रांसपोर्ट ने हायरिंग खोल दिती है।
ब्लू ओक ट्रांसपोर्ट लिमिटेड हायर कर रहे ने ओनर ऑपरेटर इजेड ड्राइवर सिंगल एंड टीम्स फॉर कैनेडा टू यूएसए रन्स। ब्लू ओक फैमिली नाल हाथ मिलाओ, इज्जत मान दे नाल वधिया डॉलर कमाओ। कंपीटिटिव पे 3000 प्लस माइल्स सिंगल ड्राइवर एंड 5000 प्लस माइल्स फॉर टीम ड्राइवर्स। इन हाउस शॉप 24/7 डिस्पैच पेड बाय वीकली न्यू इक्विपमेंट। कॉल करो 647-614-7400।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ, ਬਰਥਡੇਸ, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, स्प्रेंजा बैंक्वेट हॉल, 510 डियरहर्स्ट ड्राइव, ब्रैम्पटन। कॉल करो 905-793-3458।
जस पुलर,
नहीं नहीं यस पुलर।
ओए जस पुलर,
नहीं नहीं यस पुलर। मॉर्गेज ले जे सब पासे हो चुकी है ना, ता यस करवाओगे जस पुलर।
जिन्ना दा ट्रकिंग विच अपना तजुर्बा है,
हर तरह दी मॉर्गेज ले याद रखो जस पुलर दा नाम।
सेकंड मॉर्गेज, प्राइवेट फंड या कोई मशीनरी लोन ले,
ट्रक लोन्स मॉर्गेज ले याद रखो जस पुलर। इना दा फोन नंबर 416-732-2611 यानी 416-732-2611।
गार्निशमेंट, पावर ऑफ सेल नोटिस, बैंक वालों पैसे दी मांग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
सिम फ्रेट सिस्टम्स हायर कर रहे ने सिर्फ ओनर ऑपरेटर्स, कंपनी ड्राइवर्स फुल हो चुके ने अते हायर कर रहे ने तजर्बे कार डिस्पैचर्स। सिम फ्रेट सिस्टम्स जिना कोल है ब्रांड न्यू फ्लीट, 150 ट्रक ते ट्रेलर दी पार्किंग अवेलेबल है। हाईवे तो सिर्फ 2 मिनट दी दूरी, 401 एग्जिट 295, 24 घंटे सिक्योरिटी, फुल सिक्योर्ड यार्ड। वधेरे जानकारी लई संपर्क करो 647-273-23-20, 647-273-2320।
इन्ना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ, सुजोक होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल, सुजोक होम्योपैथिक क्लिनिक ब्रैम्पटन दे नाल।
145 क्लीरेंस स्ट्रीट 26 ब्रैम्पटन। कॉल करो 647-856-2516,
647-856-2516। होम्योपैथी फॉर बेटर हेल्थ।
अपॉइंटमेंट ली विजिट करो sujokhomeoclinic.com ते।
एशियन फूड सेंटर, इंडियन, कैनेडियन, साफ सुथरी ग्रोसरी दे नाल
घर घर विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर।
एक बार फिर निघा स्वागत जी तुहाडा अज्ज दे नगारा प्रोग्राम दे विच। प्राइम डक्ट क्लीनिंग वाले घरां दे विच जिहड़े एयर डक्ट्स हुंदे ने इहनां दी क्लीनिंग करदे ने बड़े प्रोफेशनल तरीके दे नाल। 416-473-0336 नंबर है जी, 416-473-0336, 416-473-0336। GTA पेस्ट कंट्रोल वाले घरां दे विच जे कीड़े मकौड़े मक्कड़ियां कॉकरोच आ गए ने, बैड बग्स आ गए ने, उहनां नूं बड़े तरीके दे नाल आदर सहित बाहर कढ दिंदे ने, पता भी नहीं लगता, प्रॉपर ट्रीटमेंट करके जाते हैं। नंबर 647-456-2727 है, 647-456-2727 नंबर है जी। तालमेल कर लियो GTA पेस्ट कंट्रोल वाले नाल। प्रदीप गोयल जी कारा की इंश्योरेंस करते हैं बहुत सस्ते रेटा से, रिन्यूअल आई हुई है, हुणे कॉल कर लो, थानू कोटेशन दे देंगे, वेखोगे तुसी महीने के तुहाडे 150-60-70 डॉलर बच जाएंगे। 647-278-5003 इन्हों का नंबर आ, तालमेल कर लियो। राजपाल बराड़ फाइनैंशियल एडवाइजर ने 416-917-1456 इन्हों का नंबर है जी। ਤੇ ਇੰਸ਼ੋਰੈਂਸ ਵੀ ਕਰਦੇ ਨੇ, ਫੰਡਸ ਵਧੀਆ ਥਾਂ ਇਨਵੈਸਟ ਕਰਦੇ ਨੇ, ਤਾਲਮੇਲ ਕਰਿਓ ਜ਼ਰੂਰ ਇਹਨਾਂ ਨਾਲ। ਔਰਾ ਕਿਚਨਸ ਵਾਲੇ ਬੜੀਆਂ ਸੋਹਣੀਆਂ ਕਿਚਨਸ ਬਣਾਉਂਦੇ ਨੇ, ਕਸਟਮ ਬਿਲਟ ਕਿਚਨਸ ਇਹਨਾਂ ਦੀਆਂ ਬਣਾਈਆਂ ਹੋਈਆਂ ਕਿਚਨਸ ਇੰਨੀਆਂ ਸੋਹਣੀਆਂ ਲੱਗਦੀਆਂ ਅਤੇ ਕੁਆਲਿਟੀ ਵਧੀਆ, ਫਿਨਿਸ਼ਿੰਗ ਵਧੀਆ। ਭਾਵੇਂ ਕਿਚਨ ਇਹਨਾਂ ਦੀ ਬਣਾਈ ਹੋਈ 5 ਸਾਲ ਪੁਰਾਣੀ ਹੋਵੇ, ਐਂ ਲੱਗਦਾ ਜਿਵੇਂ 4-5 ਮਹੀਨੇ ਪਹਿਲਾਂ ਬਣੀਆਂ। 905-673-2872 9056732872 ਔਰਾ ਕਿਚਨਸ ਨਾਂ ਯਾਦ ਰੱਖਣਾ ਦੋਸਤੋ, ਕਈ ਵਾਰੀ ਹੋ ਸਕਦਾ ਤੁਹਾਨੂੰ ਹੁਣ ਨਹੀਂ 5-4 ਸਾਲਾਂ ਨੂੰ 2 ਸਾਲਾਂ ਨੂੰ ਜ਼ਰੂਰਤ ਪਵੇ ਅਤੇ ਨੰਬਰ ਨੋਟ ਕਰ ਲਓ 9056732872 ਇਹਨਾਂ ਦਾ ਨੰਬਰ ਆ। ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ ਦੋਸਤੋ, ਗਰੋਸਰੀਜ਼ ਲੈਣੀਆਂ, ਤਾਜ਼ੇ ਫਲ ਫਰੂਟ ਲੈਣੇ ਨੇ, ਹਮੇਸ਼ਾ ਸੇਲ ਵਾਲਾ ਮਾਹੌਲ ਰਹਿੰਦਾ, ਏਸ਼ੀਅਨ ਫੂਡ ਸੈਂਟਰ 'ਤੇ ਜਾਣਾ ਗਰੋਸਰੀ ਕਰਨ ਲਈ। ਬਿਗ ਬੋਸ ਫਰਨੀਚਰ ਬਹੁਤ ਵਧੀਆ ਫਰਨੀਚਰ ਬਣਾਉਂਦੇ ਨੇ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾਉਂਦੇ ਨੇ, ਮੈਨੂਫੈਕਚਰਿੰਗ ਯੂਨਿਟ ਆਪਣਾ ਉਹਨਾਂ ਦਾ, ਵੈਸੇ ਬਹੁਤ ਵੱਡਾ ਸ਼ੋਰੂਮ ਆ, ਹਰ ਤਰ੍ਹਾਂ ਦਾ ਫਰਨੀਚਰ ਮਿਲ ਜਾਣਾ ਤੁਹਾਨੂੰ, ਹਾਈਵੇ 27 'ਤੇ ਐਲਬੀਅਨ ਦੀ ਨੁੱਕਰ ਦੇ ਉੱਤੇ ਹੈਗਾ ਜੀ ਇਹਨਾਂ ਦਾ ਸ਼ੋਰੂਮ। ਆਪਾਂ ਗੱਲਬਾਤ ਕਰ ਰਹੇ ਸੀ ਜੀ ਕਿ ਰੇਡੀਓ 'ਤੇ ਜਦੋਂ ਅਸੀਂ ਬੈਠਦੇ ਹਾਂ ਦੋਸਤੋ, ਤੇ ਸਾਨੂੰ ਫਿਰ ਆਪਣਾ ਆਪ ਛੱਡਣਾ ਪੈਂਦਾ, ਆਪਣਾ ਆਪ ਛੱਡ ਕੇ ਮੀਡੀਆ ਵਾਲਿਆਂ ਨੂੰ ਅਨਬਾਇਸਡ ਹੋ ਕੇ ਰਿਪੋਰਟਿੰਗ ਕਰਨੀ ਪੈਂਦੀ ਹੈ। ਜੇ ਅਸੀਂ ਪਹਿਲਾਂ ਹੀ ਬਾਇਸਡ ਹਾਂ, ਅਸੀਂ ਰਿਪੋਰਟਿੰਗ ਠੀਕ ਨਹੀਂ ਕਰਾਂਗੇ। ਜੇ ਅਸੀਂ ਪਹਿਲਾਂ ਹੀ ਕਿਸੇ ਧਿਰ ਦੇ ਨਾਲ ਜੁੜੇ ਹੋਏ ਹਾਂ, ਅਸੀਂ ਰਿਪੋਰਟਿੰਗ ਠੀਕ ਨਹੀਂ ਕਰ ਸਕਦੇ। ਹੁਣ ਧਿਰ ਵੀ, ਹੁਣ ਗੱਲ ਧਿਰ ਦੀ ਆ ਗਈ ਨਾ, ਧਿਰ ਮੇਰਾ ਮਤਲਬ ਇੱਕ ਇਹੋ ਜਿਹੀ ਪੋਲੀਟੀਕਲ ਧਿਰ ਜਿਹੜੀ ਓਪਰੇਟ ਕਰ ਰਹੀ ਹੈ। ਲੋਕਾਂ ਦੀ ਧਿਰ ਤਾਂ ਕਦੇ ਛੱਡਣੀ ਨਹੀਂ ਚਾਹੀਦੀ ਨਾ, ਲੋਕਾਂ ਦਾ ਇੱਕ ਪਲੈਟਫਾਰਮ ਆ, ਅਸੀਂ ਲੋਕਾਂ ਦੇ ਪਲੈਟਫਾਰਮ 'ਤੇ ਖੜ ਕੇ ਲੋਕਾਂ ਦੀ ਗੱਲ ਕਰਦੇ ਹਾਂ ਅਤੇ ਕਰਨੀ ਚਾਹੀਦੀ ਹੈ। ਮੀਡੀਆ ਦਾ ਕੰਮ ਇਹ ਹੁੰਦਾ, ਮੀਡੀਆ ਦਾ ਕੰਮ ਇਹ ਨਹੀਂ ਹੁੰਦਾ ਬਈ ਕਿਸੇ ਮਾੜੀ ਮੋਟੀ ਗੱਲ ਨੂੰ ਹਵਾ ਦੇ ਕੇ ਉਹਨੂੰ ਉਛਾਲ ਕੇ ਜੇ ਕੋਈ ਸਰਕਾਰ ਇੱਥੋਂ ਦੀ ਜਾਂ ਬਾਹਰ ਦੀ ਸਰਕਾਰ ਆ ਜਾਂ ਜਿੱਥੋਂ ਅਸੀਂ ਆਏ ਹਾਂ ਉੱਥੋਂ ਦੀ ਸਰਕਾਰ ਜੇ ਕੁਝ ਗਲਤ ਕੰਮ ਕਰ ਰਹੀ ਹੈ ਤਾਂ ਅਸੀਂ ਉਹ ਗਲਤ ਨੂੰ ਠੀਕ ਠਹਿਰਾ ਕੇ ਦੱਸੀਏ। ਬਲਕਿ ਮੀਡੀਆ ਦਾ ਕੰਮ ਹੁੰਦਾ ਹਮੇਸ਼ਾ ਸਰਕਾਰਾਂ ਨੂੰ ਸਵਾਲ ਕਰਨੇ ਹੁੰਦੇ, ਹਮੇਸ਼ਾ ਹੀ। ਮੈਂ ਤਾਂ ਇਹ ਕਹੂੰਗਾ ਜੀ, ਭਾਵੇਂ ਸਰਕਾਰ ਕਿੰਨੀ ਵੀ ਚੰਗੀ ਹੋਵੇ, ਮੀਡੀਆ ਦਾ ਕੰਮ ਉਹਨੂੰ ਐਪਰੀਸ਼ੀਏਟ ਕਰਨਾ ਘੱਟ ਹੁੰਦਾ। ਐਪਰੀਸ਼ੀਏਟ ਤਾਂ ਕਰਨਾ ਹੀ ਨਹੀਂ ਮੀਡੀਆ ਨੇ, ਐਪਰੀਸ਼ੀਏਟ ਕਰਨ ਲਈ ਤਾਂ ਲੋਕ ਸੰਪਰਕ ਵਿਭਾਗ ਬਣਾਏ ਹੋਏ ਨੇ ਅੱਡ ਅੱਡ ਸਰਕਾਰਾਂ ਨੇ, ਪਬਲਿਕ ਰਿਲੇਸ਼ਨਸ ਉਹਨਾਂ ਨੇ ਡਿਪਾਰਟਮੈਂਟ ਖੋਲ੍ਹੇ ਹੋਏ ਨੇ। ਮੀਡੀਆ ਵਾਲਿਆਂ ਨੂੰ ਕਿਸੇ ਸਰਕਾਰ ਦੇ ਪਿੱਛੇ ਪੂਛ ਨਹੀਂ ਹਿਲਾਉਣੀ ਚਾਹੀਦੀ, ਜਾਂ ਕਿਸੇ ਸਰਕਾਰ ਦੀ ਜੇ ਪੂਛ ਹਿੱਲ ਰਹੀ ਹੈ ਉਹਦੇ ਦੁਮ ਛੱਲੇ ਨਹੀਂ ਬਣਨਾ ਚਾਹੀਦਾ ਮੀਡੀਆ ਵਾਲਿਆਂ ਨੂੰ। ਮੀਡੀਆ ਵਾਲਿਆਂ ਨੇ ਸਵਾਲ ਕਰਨੇ ਨੇ ਸਰਕਾਰਾਂ ਨੂੰ, ਪਹਿਲੀ ਗੱਲ ਤਾਂ ਸਰਕਾਰਾਂ ਨੂੰ ਹੀ ਚਾਹੀਦਾ ਕਿ ਉਹਨਾਂ ਨੂੰ ਨਾ ਅਲੱਗ ਅਲੱਗ ਤਰ੍ਹਾਂ ਦੀਆਂ ਸਰਕਾਰਾਂ, ਉਹਨਾਂ ਨੂੰ ਜਿਹੜੇ ਕ੍ਰਿਟਿਕ ਨੇ, ਨਿੰਦਕ ਨੇ, ਉਹਨਾਂ ਨੂੰ ਰੱਖਣੇ ਚਾਹੀਦੇ ਨੇ ਵੀ ਜਿਹੜੇ ਹਰੇਕ ਗੱਲ ਦੇ ਉੱਤੇ ਉਹਨਾਂ ਦੀ ਨਿੰਦਾ ਕਰਨ, ਉਹਨਾਂ ਦਾ ਕ੍ਰਿਟੀਸਿਜ਼ਮ ਕਰਨ, ਤਾਂ ਕਿ ਸਰਕਾਰਾਂ ਨੂੰ ਕ੍ਰਿਟੀਸਿਜ਼ਮ ਸੁਣ ਕੇ ਸਰਕਾਰਾਂ ਨੂੰ ਆਪਣੇ ਜਿਹੜੇ ਨੁਕਸ ਨੇ ਉਹ ਦੂਰ ਕਰਕੇ ਉਹ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲੇ। ਹੁਣ ਜੇ ਭਾਈ ਪੱਤਰਕਾਰੀ ਸਰਕਾਰਾਂ ਦੀ ਭਗਤੀ ਦੇ ਗੁਣਗਾਉਣ ਕਰਨ ਲੱਗ ਜਾਣ ਤਾਂ ਫਿਰ ਤਾਂ ਸਰ ਗਿਆ। ਬਹੁਤ ਸਾਰੇ ਪੱਤਰਕਾਰ ਨੇ ਜੀ, ਬਹੁਤ ਵੱਡੀ ਗਿਣਤੀ 'ਚ ਪੱਤਰਕਾਰ ਨੇ ਜਿਹੜੇ ਸਾਰਾ ਦਿਨ ਇੱਥੋਂ ਦੀਆਂ ਸਰਕਾਰਾਂ ਜਾਂ ਜਿੱਥੋਂ ਅਸੀਂ ਆਏ ਹਾਂ ਭਾਰਤ ਦੀਆਂ ਸਰਕਾਰਾਂ ਦੇ ਗੁਣਗਾਣ ਕਰਦੇ ਰਹਿੰਦੇ ਨੇ। ਠੀਕ ਹੈ, ਮੀਡੀਆ ਵਾਲਿਆਂ ਨੇ ਖਬਰਾਂ ਤਾਂ ਦੇਣੀਆਂ ਹੁੰਦੀਆਂ ਨੇ, ਖਬਰਾਂ ਦਿਓ, ਰੱਜ ਰੱਜ ਕੇ ਦਿਓ, ਉਹਦੀ ਗੱਲ ਨਹੀਂ ਚੱਲ ਰਹੀ। ਗੱਲ ਚੱਲ ਰਹੀ ਹੈ ਇਹ ਕਿ ਜਦੋਂ ਅਸੀਂ ਆਪਣੀ ਅਪਰੋਚ ਦੇ ਵਿੱਚ ਸਿਲੈਕਟਿਵ ਹੋ ਜਾਂਦੇ ਹਾਂ, ਅਸੀਂ ਸਰਕਾਰ ਪੱਖੀਓ ਹੀ ਗੱਲ ਕਰਦੇ ਹਾਂ, ਅਸੀਂ ਕੋਈ ਹੋਰ ਗੱਲ ਹੀ ਨਹੀਂ ਕਰਦੇ, ਅਤੇ ਫਿਰ ਇਹੋ ਜਿਹੇ ਮੀਡੀਆ ਦਾ ਫਾਇਦਾ ਕੀ ਬਈ? ਲੋਕਾਂ ਦੇ ਪਲੈਟਫਾਰਮ 'ਤੇ ਖੜ ਕੇ ਵੀ ਜਿਵੇਂ ਤੁਸੀਂ ਆਮ ਨਾਗਰਿਕ ਹੋ, ਆਮ ਨਾਗਰਿਕ ਜਿਹੜਾ ਹੈਗਾ ਉਹਦੇ ਕੋਲੇ ਸਾਧਨ ਨਹੀਂ ਹੁੰਦੇ, ਆਮ ਨਾਗਰਿਕ ਕੋਲੇ ਕਈ ਵਾਰ ਤਾਂ ਸਵਾਲ ਪੁੱਛਣ ਦਾ ਮੌਕਾ ਹੀ ਨਹੀਂ ਮਿਲਦਾ, ਉਹਨੂੰ ਢੰਗ ਤਰੀਕੇ ਹੀ ਨਹੀਂ ਹੁੰਦੇ ਕਿਵੇਂ ਪੁੱਛੇ। ਮੀਡੀਆ ਕੋਲ ਢੰਗ ਤਰੀਕੇ ਹੁੰਦੇ ਨੇ, ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ, ਜਾਂ ਮੀਡੀਆ ਆਪੋ ਆਪਣੇ ਸਾਧਨ ਰਸੂਖ ਵਰਤ ਕੇ ਸਟੋਰੀਜ਼ ਕੱਢ ਕੇ ਲਿਆਉਂਦਾ, ਕਈ ਵਾਰੀ ਖਬਰਾਂ ਜਿਹੜੀਆਂ ਉਹਦੇ ਵਿੱਚੋਂ ਵੀ ਗੱਲਾਂ ਲੱਭ ਕੇ ਲਿਆਉਂਦਾ। ਮੀਡੀਆ ਦਾ ਕੰਮ ਹੁੰਦਾ ਕਿ ਉਹਨੇ ਸਰਕਾਰਾਂ ਦੇ ਕੰਮ ਦਾ ਅਨੈਲਿਸਿਸ ਕਰਕੇ ਜਿੱਥੇ ਕਿਤੇ ਫਰਕ ਰਹਿੰਦਾ ਉਹ ਫਰਕ ਨੂੰ ਪਿੰਨ ਪੁਆਇੰਟ ਕਰਨਾ। ਦੇਖੋ ਹੁਣ ਫਰਕ ਨੂੰ ਪਿੰਨ ਪੁਆਇੰਟ ਕਰਨਾ ਮਤਲਬ 100% ਆ, 100% ਚੋਂ ਜੇ 5% ਗਲਤੀ ਹੋ ਗਈ ਤਾਂ ਮੀਡੀਆ ਦਾ ਕੰਮ 5% ਦੀ ਗਲਤੀ ਆ ਜਿਹੜੀ ਉਹਦਾ ਅਨੈਲਿਸਿਸ ਕਰਨਾ, ਨਾ ਕਿ ਮੀਡੀਆ ਦਾ ਕੰਮ ਆ 95% ਦੇ ਗੁਣ ਗਾਈ ਜਾਓ ਸਾਰਾ ਦਿਨ। ਹੁਣ ਬਹੁਤ ਸਾਰੇ ਲੋਕ ਮੇਰੇ ਨਾਲ ਇਸ ਗੱਲ 'ਤੇ ਅਸਹਿਮਤ ਹੋਣਗੇ, ਠੀਕ ਆ ਜੀ, ਤੁਹਾਡੀ ਅਸਹਿਮਤੀ ਖਿੜੇ ਮੱਥੇ, ਪਰ ਮੀਡੀਆ ਦਾ ਕੰਮ 95% ਕੰਮਾਂ ਦਾ ਗੁਣਗਾਨ ਕਰਨਾ ਨਹੀਂ ਹੈ। ਗੱਲਬਾਤ ਫਿਰ ਉੱਥੇ ਚੱਲ ਰਹੀ ਸੀ ਕਿ ਜਦੋਂ ਅਸੀਂ ਇੱਕ ਕਿਸਮ ਦੀ ਦਹਿਸ਼ਤ ਦੇ ਖਿਲਾਫ ਬੋਲਦੇ ਹਾਂ, ਦੂਜੇ ਕਿਸਮ ਦੀ ਦਹਿਸ਼ਤ ਦੇ ਸਿਰ ਤੇ ਦੂਸਰੇ ਕਿਸਮ ਦੇ ਦਹਿਸ਼ਤਗਰਦਾਂ ਦੇ ਕੰਧੇੜਿਆਂ ਤੇ ਚੜ੍ਹ ਕੇ ਜਦੋਂ ਅਸੀਂ ਇੱਕ ਕਿਸਮ ਦੀ ਜਿਹੜੀ ਦਹਿਸ਼ਤ ਉਹਦੇ ਖਿਲਾਫ਼ ਬੋਲਦੇ ਹਾਂ ਤਾਂ ਇਹ ਅਪਰੋਚ ਠੀਕ ਨਹੀਂ ਹੈਗੀ। ਇਸ ਅਪਰੋਚ ਨੂੰ ਸੁਧਾਰਨਾ ਚਾਹੀਦਾ, ਇਸ ਅਪਰੋਚ ਤੇ ਕੁਸ਼ਚਨ ਉੱਠਣੇ ਚਾਹੀਦੇ ਆ, ਸਵਾਲ ਕਰਨੇ ਚਾਹੀਦੇ ਆ ਲੋਕਾਂ ਨੂੰ ਵੀ ਆਹ ਕਿਹੜੀ ਅਪਰੋਚ ਆ ਜੀ, ਇਹ ਹਰੇਕ ਮਸਲੇ ਤੇ ਤੁਹਾਨੂੰ ਆ ਜਾਣੀ ਆ। ਕਿਸਾਨੀ ਦੇ ਮਸਲੇ ਦੇ ਉੱਤੇ ਦੇਖੋ, ਦੋ ਤਰ੍ਹਾਂ ਵਾਂ ਸੀ ਕਿਸਾਨੀ ਦੇ ਮਸਲੇ ਦੇ ਉੱਤੇ। ਆਮ ਲੋਕ ਸੀ ਜਿਹੜੇ ਉਹ ਕਿਸਾਨ ਆਰਗੇਨਾਈਜੇਸ਼ਨ ਦੇ ਪਿੱਛੇ ਸੀਗੇ, ਉਹਨਾਂ ਨੇ ਕਿੰਨਾ ਕੁਝ ਝੱਲਿਆ ਕਿਸਾਨ ਲੀਡਰਾਂ ਨੇ ਤੇ ਕਿਸਾਨਾਂ ਨੇ ਉੱਥੇ, ਤੇ ਉਹਨਾਂ ਢੰਗ ਤਰੀਕਿਆਂ ਦੇ ਵੀ ਪੁਣਛਾਣ ਹੁੰਦੀ ਰਹੀ। ਦੂਜੇ ਪਾਸੇ ਸਰਕਾਰ ਦਾ ਰਵੱਈਆ ਸੀ ਜਿਹੜਾ, ਉਹਦੀ ਵੀ ਗੱਲ ਚੱਲਦੀ ਰਹੀ। ਪਹਿਲਾਂ ਮੀਡੀਆ ਸਰਕਾਰ ਦੇ ਹੱਕ ਦੇ ਵਿੱਚ ਰਿਹਾ, ਪਰ ਜਦੋਂ ਐਨ ਦੁੱਧ ਦਾ ਦੁੱਧ ਤੇ ਪਾਣੀ ਦੇ ਪਾਣੀ ਉੱਥੇ ਟੇਬਲ ਤੇ ਕਰਕੇ ਦਿਖਾਤਾ, ਟੇਬਲ ਟਾਕ ਦੇ ਵਿੱਚ ਕਿਸਾਨ ਆਗੂਆਂ ਨੇ, ਉਹ ਮੀਡੀਆ ਫਿਰ ਵੀ ਚੁੱਪ ਨਹੀਂ ਕੀਤਾ ਗਾ। ਪਰ ਲੋਕਾਂ ਦੇ ਵਿੱਚ ਪਤਾ ਲੱਗ ਗਿਆ, ਜਿਹੜਾ ਗੋਦੀ ਮੀਡੀਆ ਸੀਗਾ ਉਹ ਐਕਸਪੋਜ਼ ਹੋ ਗਿਆ ਉੱਥੇ। ਇਹ ਗੋਦੀ ਮੀਡੀਆ ਸਾਰੇ ਦੇਸ਼ਾਂ 'ਚ ਹੀ ਆ ਜੀ, ਉੱਥੇ ਵੀ ਹੈਗਾ, ਇੱਥੇ ਵੀ ਹੈਗਾ। ਆਪਾਂ ਇਸ ਤਰ੍ਹਾਂ ਕਰਦੇ ਹਾਂ ਜੀ, ਹੁਣ ਆਪਾਂ ਸ਼ਿਵਿੰਦਰ ਨੂੰ ਲਾਈਨ 'ਤੇ ਲੈਂਦੇ ਹਾਂ ਅਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ, 410-841-0478, 416-841-0478, ਸਰਵਲੋ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਬਹੁਤ ਸਾਰੇ ਸਾਡੇ ਦੋਸਤ ਨੇ, ਉਹ ਕਈ ਵਾਰੀ ਮੈਨੂੰ ਬਾਅਦ ਚ ਫੋਨ ਕਰਕੇ ਕਹਿੰਦੇ ਹੁੰਦੇ ਨੇ, ਕਹਿੰਦੇ ਜੀ ਤੁਸੀਂ ਐਵੇਂ ਨਿੰਦਾ ਚੁਗਲੀ ਕਰਦੇ ਰਹਿੰਦੇ ਹੋ, ਐਡੀ ਕੀ ਗੱਲ ਹੁੰਦੀ ਹੈ। ਲਓ ਜੀ, ਮੈਂ ਆਪ ਨੀ ਨਿੰਦਾ ਚੁਗਲੀ ਕਰਦਾ, ਮੈਂ ਇੱਕ ਨਿਊਜ਼ੀਲੈਂਡ ਦੇ ਲੇਖਕ ਨੇ ਬ੍ਰਾਇਨ ਗੋਡਜ਼ੋਨ, ਉਹਨਾਂ ਦੀ ਲਿਖਤ ਆ, ਸਾਡੇ ਦੋਸਤ ਨੇ ਹਰਚਰਨ ਜੀ, ਹਰਚਰਨ ਪਰਹਾਰ ਕੈਲਗਰੀ ਤੋਂ, ਉਹਨਾਂ ਨੇ ਸਾਂਝੀ ਕੀਤੀ ਹੈ ਭਾਰਤੀ ਮਨੋਵਿਗਿਆਨ, ਉਹਦੇ ਬਾਰੇ ਗੱਲ ਕਰ ਲੈਂਦੇ ਹਾਂ, ਆਪਾਂ ਨਹੀਂ ਬੋਲਦੇ ਜੇ ਕਈਆਂ ਨੂੰ ਇਤਰਾਜ਼ ਆ ਤਾਂ। ਉਹ ਬ੍ਰਾਇਨ ਗੋਡਜ਼ੋਨ ਨੇ ਜਿਹੜੇ ਉਹ ਕਹਿੰਦੇ ਨੇ, ਹਾਸਾ ਮੈਨੂੰ ਆ ਜਾਂਦਾ ਜਦੋਂ ਮੈਂ ਪੜ੍ਹਦਾ ਹੁੰਦਾ ਇਹੋ ਜਿਹੀਆਂ ਗੱਲਾਂ, ਕਹਿੰਦੇ ਜੀ ਭਾਰਤੀ ਲੋਕ ਹੋਬਸ ਵਿਚਾਰਧਾਰਾ ਵਾਲੇ ਲੋਕ ਨੇ। ਇਹ ਕੀ ਹੁੰਦੇ ਆ ਹੋਬਸ, ਕੀ ਹੁੰਦਾ? ਬੇਕਾਬੂ, ਮਾੜੀ ਤੇ ਖੁਦਗਰਜ਼ ਤਹਿਜ਼ੀਬ ਵਾਲੇ ਲੋਕ ਨੇ। ਉਹ ਕਹਿੰਦੇ ਨੇ ਭਾਰਤ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਤਹਿਜ਼ੀਬੀ ਪੱਖ ਵੀ ਹੈ, ਭਾਰਤੀ ਲੋਕ ਭ੍ਰਿਸ਼ਟਾਚਾਰ ਕਰਨ ਵੇਲੇ ਜ਼ਰਾ ਨਹੀਂ ਝਿਜਕਦੇ, ਭ੍ਰਿਸ਼ਟਾਚਾਰ ਇੱਥੇ ਬਹੁਤ ਵੱਡੇ ਪੱਧਰ ਤੇ ਫੈਲਿਆ। ਭਾਰਤੀ ਲੋਕ ਭ੍ਰਿਸ਼ਟ ਵਿਅਕਤੀ ਦਾ ਵਿਰੋਧ ਕਰਨ ਦੀ ਬਜਾਏ ਉਸ ਨੂੰ ਬਰਦਾਸ਼ਤ ਕਰਨ ਦੇ ਆਦੀ ਹਨ, ਕੋਈ ਹੋਰ ਮਨੁੱਖੀ ਨਸਲ ਜਮਾਂਦਰੂ ਇੰਨੀ ਭ੍ਰਿਸ਼ਟ ਨਹੀਂ। ਇਹ ਪਤਾ ਲਗਾਉਣ ਲਈ ਕਿ ਭਾਰਤੀ ਲੋਕ ਇੰਨੇ ਭ੍ਰਿਸ਼ਟ ਕਿਉਂ ਹਨ, ਜ਼ਰਾ ਉਹਨਾਂ ਦੀ ਜੀਵਨ ਜਾਂਚ ਅਤੇ ਰਵਾਇਤਾਂ ਵੱਲ ਝਾਤੀ ਮਾਰੋ। ਭਾਰਤ ਵਿੱਚ ਧਰਮ ਵੀ ਕਾਰੋਬਾਰੀ ਲੈਣ ਦੇਣ ਵਰਗਾ ਹੀ ਕਾਰੋਬਾਰ ਹੈ। ਭਾਰਤੀ ਲੋਕ ਇਸ ਆਸ ਨਾਲ ਪਰਮੇਸ਼ਰ ਨੂੰ ਪੈਸਾ ਚੜ੍ਹਾਉਂਦੇ ਹਨ ਕਿ ਇਸ ਦਾ ਫਲ ਦੇਣ ਵੇਲੇ ਉਹ ਦੂਸਰਿਆਂ ਨਾਲੋਂ ਉਹਨਾਂ ਨੂੰ ਤਰਜੀਹ ਦੇਵੇਗਾ। ਇਹ ਦਲੀਲ ਇਸ ਸੋਚ ਨੂੰ ਪੱਕਿਆਂ ਕਰਦੀ ਹੈ ਕਿ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਚੀਜ਼ਾਂ ਪ੍ਰਾਪਤ ਕਰਨ ਲਈ ਪਰਮਾਤਮਾ ਨੂੰ ਕੁਝ ਨਾ ਕੁਝ ਦੇਣਾ ਪੈਂਦਾ ਹੈ। ਮੰਦਰ ਦੀ ਵਲਗਣ ਤੋਂ ਬਾਅਦ ਅਸੀਂ ਅਜਿਹੇ ਲੈਣ ਦੇਣ ਨੂੰ ਭ੍ਰਿਸ਼ਟਾਚਾਰ ਆਖਦੇ ਹਾਂ, ਮਤਲਬ ਅਸੀਂ ਰੱਬ ਨੂੰ ਵੀ ਬਰਾਈਬ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਮੀਰ ਭਾਰਤੀ ਵਿਅਕਤੀ ਨਗਦੀ ਦੀ ਬਜਾਏ ਸੋਨਾ ਚਾਂਦੀ ਅਤੇ ਹੋਰ ਗਹਿਣੇ ਪਰਮਾਤਮਾ ਦੇ ਨਾਂ ਤੇ ਦਾਨ ਕਰਦਾ ਹੈ। ਉਹ ਦਾਨ ਗਰੀਬਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਦਿੰਦਾ। ਉਹ ਸੋਚਦਾ ਹੈ ਕਿ ਕਿਸੇ ਲੋੜਵੰਦ ਨੂੰ ਦੇਣ ਨਾਲ ਪੈਸਾ ਬਰਬਾਦ ਹੋ ਜਾਵੇਗਾ। ਇਹ ਬੜੀ ਵੱਡੀ ਰਿਪੋਰਟ ਆ, ਮਤਲਬ ਮੈਂ ਜੇ ਇਹਨੂੰ ਪੜ੍ਹਨ ਲੱਗਾ ਤੇ ਮੇਰਾ ਪ੍ਰੋਗਰਾਮ ਸਮਾਂ ਜਿਹੜਾ ਉਹ ਖਤਮ ਹੋ ਜਾਣਾ। ਉਹ ਹੋਰ ਲਿਖਦੇ ਨੇ, ਕਹਿੰਦੇ ਯੂਰਪੀਅਨ ਲੋਕ ਭਾਰਤ ਆਏ ਸਨ ਤਾਂ ਉਹਨਾਂ ਨੇ ਇੱਥੇ ਸਕੂਲ ਬਣਾਏ, ਪਰ ਇਸ ਦੇ ਉਲਟ ਭਾਰਤੀ ਜਦੋਂ ਯੂਰਪ ਅਮਰੀਕਾ ਗਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੰਦਰ ਗੁਰਦੁਆਰੇ ਬਣਾਏ। ਭਾਰਤੀਆਂ ਦੀ ਸੋਚ ਅਜਿਹੀ ਬਣਾ ਦਿੱਤੀ ਗਈ ਕਿ ਰੱਬ ਕੋਈ ਦਾਤ ਦੇਣ ਲਈ ਉਹਨਾਂ ਤੋਂ ਕੁਝ ਨਾ ਕੁਝ ਭੇਟਾਂ ਲੈਣ ਦਾ ਹਮੇਸ਼ਾ ਚਾਹਵਾਨ ਹੁੰਦਾ, ਇਸ ਲਈ ਦਾਨ ਪੁੰਨ ਕਰਨ ਵਿੱਚ ਕੁਝ ਵੀ ਗਲਤ ਨਹੀਂ। ਇਸੇ ਮਾਨਸਿਕਤਾ ਕਾਰਨ ਭਾਰਤੀ ਇੰਨੀ ਆਸਾਨੀ ਨਾਲ ਭ੍ਰਿਸ਼ਟ ਹੋ ਜਾਂਦੇ ਹਨ। ਭਾਰਤੀ ਤਹਿਜ਼ੀਬ ਰੱਬ ਨਾਲ ਅਜਿਹਾ ਲੈਣ ਦੇਣ ਕਰਨ ਵਾਲੇ ਵਰਤੋਂ ਵਿਹਾਰ ਨੂੰ ਸੌਖਿਆਂ ਹੀ ਆਪਣੇ ਅੰਦਰ ਸਮੋ ਲੈਂਦੀ ਹੈ। ਇਸ ਨਾਲ ਕੋਈ ਅਖਲਾਕੀ ਦਾਗ ਨਹੀਂ ਲੱਗਦਾ। ਕਹਿੰਦੇ ਆ ਸਬੂਤ ਵਜੋਂ ਤਾਮਿਲ ਆਗੂ ਜੈਲਲਿਤਾ ਖਿਲਾਫ਼ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਚਲਦੇ ਹੋਣ ਦੇ ਬਾਵਜੂਦ ਲੋਕਾਂ ਵੱਲੋਂ ਉਸ ਨੂੰ ਮੁੜ ਹਾਕਮ ਥਾਪ ਦਿੱਤਾ ਗਿਆ। ਪੱਛਮੀ ਮੁਲਕਾਂ ਵਿੱਚ ਅਜਿਹਾ ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਭਾਰਤੀਆਂ ਦੀ ਰਿਸ਼ਵਤਖੋਰੀ ਵਾਲੀ ਸ਼ੱਕੀ ਹਾਲਤ ਇਤਿਹਾਸ ਵਿੱਚੋਂ ਬਾਖੂਬੀ ਝਲਕਦੀ ਹੈ। ਭਾਰਤੀ ਇਤਿਹਾਸ ਦੱਸਦਾ ਹੈ ਕਿ ਕਈ ਦੁਆਰਪਾਲਾਂ ਕੋਲੋਂ ਸ਼ਹਿਰਾਂ ਅਤੇ ਰਾਜਧਾਨੀ ਦੇ ਦਰਵਾਜ਼ੇ ਖੁਲਵਾਉਣ ਲਈ ਅਤੇ ਫੌਜਦਾਰਾਂ ਤੋਂ ਹਥਿਆਰ ਸੁਟਵਾਉਣ ਬਦਲੇ ਰਿਸ਼ਵਤਾਂ ਦੇ ਕੇ ਸੌਖੀਆਂ ਜਿੱਤਾਂ ਹਾਸਲ ਕੀਤੀਆਂ ਗਈਆਂ ਸਨ। ਅਜਿਹਾ ਸਿਰਫ ਭਾਰਤ ਵਿੱਚ ਹੀ ਹੁੰਦਾ ਤੇ ਇਸੇ ਕਾਰਨ ਭਾਰਤ ਨੂੰ ਜੈਚੰਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਭਾਰਤੀਆਂ ਦੇ ਭ੍ਰਿਸ਼ਟ ਵਰਤਾਓ ਕਾਰਨ ਹੀ ਭਾਰਤੀ ਉਪ ਮਹਾਂਦੀਪ ਵਿੱਚ ਪੁਰਾਤਨ ਯੂਨਾਨ ਅਤੇ ਅਜੋਕੇ ਯੂਰਪ ਮੁਕਾਬਲੇ ਬਹੁਤ ਘੱਟ ਜੰਗਾਂ ਹੋਈਆਂ। ਇਹ ਤੱਥ ਹੈਰਾਨੀਜਨਕ ਹੈ ਕਿ ਨਾਦਰ ਸ਼ਾਹ ਦੀ ਤੁਰਕਾਂ ਨਾਲ ਹੋਈ ਲੜਾਈ ਬਹੁਤ ਤੇਜ਼ ਰਫ਼ਤਾਰ ਵਾਲੀ ਸੀ ਜੋ ਆਖਰੀ ਸਾਹ ਤੱਕ ਲੜੀ ਗਈ। ਦੂਜੇ ਪਾਸੇ ਭਾਰਤ ਵਿੱਚ ਤਾਂ ਲੜਾਈ ਦੀ ਕੋਈ ਲੋੜ ਹੀ ਨਹੀਂ ਸੀ। ਭਾਰਤੀ ਫੌਜ ਨੂੰ ਰਸਤੇ ਵਿੱਚੋਂ ਹਟਾਉਣ ਲਈ ਰਿਸ਼ਵਤ ਦੇ ਦੇਣੀ ਹੀ ਕਾਫੀ ਸੀ। ਕੋਈ ਵੀ ਹਮਲਾਵਰ ਜੋ ਪੈਸੇ ਖਰਚ ਕਰ ਸਕਦਾ ਸੀ ਉਹ ਭਾਰਤੀ ਰਾਜੇ ਜਾਂ ਉਸਦੇ ਲੱਖਾਂ ਸਿਪਾਹੀਆਂ ਵਾਲੀ ਫੌਜ ਨੂੰ ਸਹਿਜੇ ਹੀ ਆਪਣੇ ਰਸਤੇ ਵਿੱਚੋਂ ਹਟਾ ਸਕਦਾ ਸੀ। ਪਲਾਸੀ ਦੀ ਲੜਾਈ ਦੌਰਾਨ ਭਾਰਤੀ ਫੌਜ ਮੁਸ਼ਕਲ ਨਾਲ ਹੀ ਕੋਈ ਮੁਕਾਬਲਾ ਕਰ ਸਕੇ। ਜਿੱਤਣ ਲਈ ਕਲਾਈਵ ਨੇ ਮੀਰ ਜਾਫਰ ਨੂੰ ਪੈਸੇ ਦੇ ਦਿੱਤੇ ਤੇ ਬੰਗਾਲੀ ਫੌਜ ਦੀ ਨਫ਼ਰੀ ਘਟਾ ਕੇ 3000 ਸਿਪਾਹੀਆਂ ਤੱਕ ਸੁੰਗੜ ਕੇ ਕਰ ਦਿੱਤੀ ਗਈ। ਭਾਰਤੀ ਕਿਲ੍ਹਿਆਂ ਨੂੰ ਜਿੱਤਣ ਲਈ ਹਮੇਸ਼ਾ ਧਨ ਦੌਲਤ ਦੀ ਵਰਤੋਂ ਬਤੌਰ ਰਿਸ਼ਵਤ ਕੀਤੀ ਜਾਂਦੀ ਸੀ। ਗੋਲਕੁੰਡਾ ਦਾ ਕਿਲ੍ਹਾ ਵੀ ਪਿਛਵਾੜੇ ਦਾ ਗੁਪਤ ਦਰਵਾਜ਼ਾ ਖੁਲਵਾ ਕੇ ਜਿੱਤਿਆ ਗਿਆ। ਮੁਗਲਾਂ ਨੇ ਅਸਲ ਵਿੱਚ ਮਰਾਠਿਆਂ ਤੇ ਰਾਜਪੂਤਾਂ ਨੂੰ ਰਿਸ਼ਵਤਾਂ ਦੇ ਹਥਿਆਰਾਂ ਨਾਲ ਹੀ ਜਿੱਤਿਆ। ਸ਼੍ਰੀਨਗਰ ਦੇ ਰਾਜੇ ਨੇ ਔਰੰਗਜ਼ੇਬ ਕੋਲੋਂ ਰਿਸ਼ਵਤ ਲੈ ਕੇ ਦਾਰਾਸ਼ਕੋ ਦਾ ਪੁੱਤਰ ਸੁਲੇਮਨ ਉਸ ਨੂੰ ਸੌਂਪ ਦਿੱਤਾ। ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿੱਥੇ ਭਾਰਤੀਆਂ ਨੇ ਰਿਸ਼ਵਤ ਦਾ ਪੈਸਾ ਹਾਸਲ ਕਰਨ ਲਈ ਵੱਡੀਆਂ ਵੱਡੀਆਂ ਗਦਾਰੀਆਂ ਕੀਤੀਆਂ। ਸਵਾਲ ਇਹ ਖੜਾ ਹੁੰਦਾ ਕਿ ਭਾਰਤੀਆਂ ਵਿੱਚ ਸੌਦੇਬਾਜ਼ੀ ਦਾ ਇਹ ਸੱਭਿਆਚਾਰ ਕਿਉਂ ਹੈ, ਜਦਕਿ ਬਹੁਤ ਸਾਰੇ ਸੱਭਿਅਕ ਦੇਸ਼ਾਂ ਵਿੱਚ ਇਹ ਸੌਦੇਬਾਜ਼ੀ ਵਾਲਾ ਭੈੜਾ ਸੱਭਿਆਚਾਰ ਨਹੀਂ ਹੈ। ਮਤਲਬ ਇੰਨਾ ਕੁਛ ਉਹਨਾਂ ਉਹਦੇ 'ਚ ਲਿਖਿਆ ਹੋਇਆ ਜੀ, ਇੰਨਾ ਕੁਛ ਲਿਖਿਆ ਹੋਇਆ। ਮਤਲਬ ਜੇ ਇਹਨੂੰ ਮੀਡੀਆ ਦੇ ਖੇਤਰ ਦੇ ਵਿੱਚ ਲਾ ਕੇ ਵੇਖੀਏ ਨਾ, ਮੀਡੀਆ ਦੇ ਖੇਤਰ ਦੇ ਵਿੱਚ ਸਾਡੇ ਲੋਕ ਜਿਹੜੇ ਵਿਦੇਸ਼ਾਂ 'ਚ ਵੀ ਬੈਠੇ ਨੇ, ਬਜਾਏ ਇਹਦੇ ਕਿ ਉਹ ਵਿਦੇਸ਼ਾਂ ਦੇ ਕਲਚਰ ਨੂੰ ਅਡੋਪਟ ਕਰਨ, ਉਹ ਆਪਣੀਆਂ ਧਿਰਾਂ ਨਾਲ ਜੁੜੇ ਰਹਿੰਦੇ ਨੇ। ਮਤਲਬ ਓਨੈਸਟਲੀ ਸਪੀਕਿੰਗ ਮੈਂ ਤੁਹਾਨੂੰ ਦੱਸਾਂ, ਜੇ ਕੋਈ ਸਿੱਖ ਪਰਿਵਾਰ 'ਚੋਂ ਆ ਤਾਂ ਉਹਨੇ ਸਾਰਾ ਦਿਨ ਬਸ ਉਹਨੇ ਗੱਲ ਇਹੀ ਕਰਨੀ ਹੈ। ਉਹਨੇ ਇਹ ਨਹੀਂ ਦੇਖਣਾ ਬਈ ਕੋਈ ਸਿੱਖ ਬੰਦਾ ਵੀ ਗਲਤ ਹੋ ਸਕਦਾ, ਉਹਨੇ ਉਹਨੂੰ ਠੀਕ ਠਹਿਰਾਉਣ ਦੀ ਕੋਸ਼ਿਸ਼ ਕਰਨੀ ਹੈ। ਜੇ ਕੋਈ ਹਿੰਦੂ ਧਰਮ ਵਾਲਾ ਬੰਦਾ ਨਾ, ਉਹਨੇ ਇਹ ਦੇਖਣਾ ਵੀ ਬਈ ਭਾਵੇਂ ਕੋਈ ਬੰਦਾ ਗਲਤ ਵੀ ਹੋਵੇ ਹਿੰਦੂ ਕਰ ਰਿਹਾ, ਉਹਨੇ ਬੋਲਣਾ ਹੀ ਨਹੀਂ। ਬਹੁਤ ਥੋੜ੍ਹਾ ਮੀਡੀਆ ਬੈਲੈਂਸਡ ਆ। ਇਹਨੇ ਅੱਗੇ ਜਾ ਕੇ ਕੀ ਕਰਤਾ, ਇਹਨੇ ਸਾਡੇ ਲੋਕਾਂ ਨੂੰ ਦੋ ਧਿਰਾਂ ਦੇ ਵਿੱਚ ਵੰਡਤਾ, ਇੱਕ ਸਰਕਾਰ ਦੇ ਵਿਰੋਧੀ ਜਿਹੜੇ ਉੱਥੇ ਵੀ ਸੀ ਇੱਥੇ ਵੀ, ਇੱਕ ਸਰਕਾਰ ਦੇ ਹਮਾਇਤੀ ਜਿਹੜੇ ਵਿਰੋਧੀ ਨੇ। ਮਤਲਬ ਉਹ ਕੀ ਕਰਦੇ ਨੇ, ਉਹ ਨਾ ਜੇ ਕੋਈ ਜਾਇਜ਼ ਤਰੀਕੇ ਦੇ ਨਾਲ ਵਿਰੋਧੀਆਂ ਦਾ ਵੀ ਵਿਰੋਧ ਕਰਦਾ ਤੇ ਫਿਰ ਉਹਨੂੰ ਉਹ ਧੱਕੇ ਦੇ ਨਾਲ ਨਾ ਭਾਰਤੀ ਹਕੂਮਤ ਦੇ ਘੇਰੇ ਦੇ ਵਿੱਚ ਧੱਕਦੇ ਨੇ। ਦੂਜੇ ਪਾਸੇ ਜੇ ਕੋਈ ਬੰਦਾ ਕਿਤੇ ਇਹ ਗੱਲ ਕਹਿ ਦਿੰਦਾ ਵੀ ਭਾਰਤ ਦੇ ਵਿੱਚ ਇੰਨੇ ਹਿੰਦੂ ਕਿਸੇ ਵੇਲੇ ਕਤਲ ਹੋਏ ਨੇ, ਤੇ ਫਿਰ ਜਿਹੜੇ ਭਾਰਤੀ ਸਰਕਾਰ ਦੇ ਵਿਰੋਧੀ ਨੇ ਉਸ ਵੇਲੇ ਉਹਨੂੰ ਸਰਕਾਰੀ ਏਜੰਟ ਕਹਿਣ ਲੱਗ ਜਾਂਦੇ ਨੇ। ਦੂਜੇ ਪਾਸੇ ਬਈ ਜੇ ਕੋਈ ਬੰਦਾ ਬਾਹਰ ਬੈਠਾ ਮੀਡੀਆ ਵਾਲਾ ਭਾਰਤੀ ਹਕੂਮਤ ਦੀ ਕੋਈ ਗਲਤ ਕਾਰਵਾਈ ਦਾ ਵਿਰੋਧ ਕਰਨ ਲੱਗ ਜਾਂਦਾ ਤਾਂ ਭਾਰਤ 'ਚ ਬੈਠੀ ਜਿਹੜੀ ਕੱਟੜ ਹਿੰਦੂ ਲਾਬੀ ਆ ਉਹਨੂੰ ਕਹੂ ਜੀ ਇਹ ਤਾਂ ਖਾਲਿਸਤਾਨੀ ਆ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਅੱਜ ਤੱਕ ਵੀ ਬੰਦੇ ਨੂੰ ਬੰਦਾ ਕਦੋਂ ਸਮਝਣਾ ਸ਼ੁਰੂ ਕਰਾਂਗੇ ਆਪਾਂ। ਮੀਡੀਆ ਦੇ ਵੀ ਦੋ ਹਿੱਸੇ ਨੇ, ਬਹੁਤ ਥੋੜ੍ਹਾ ਬੈਲੈਂਸਡ ਮੀਡੀਆ ਹੈ। ਅੱਛਾ ਬਹੁਤਾ ਮੀਡੀਆ ਤਾਂ ਦਾੜੀ ਵੱਟ ਜਾਂਦਾ, ਉਹ ਤਾਂ ਕਹਿੰਦਾ ਜੀ ਆਲੂ ਗੋਭੀ ਵੇਚੋ, ਸਬਜ਼ੀ ਸੁਬਜ਼ੀ ਵੇਚੋ, ਇੱਥੇ ਪੈਸੇ ਕਮਾਓ, ਬੋਲੋ ਹੀ ਨਾ, ਚੁੱਪ ਕਰ ਜਾਓ। ਉਹ ਜਦੋਂ ਅਸੀਂ ਆਪਣੀਆਂ ਪ੍ਰੋਬਲਮਸ ਬਾਰੇ ਨਹੀਂ ਗੱਲ ਕਰਾਂਗੇ ਤੇ ਫਿਰ ਸਾਡਾ ਰੇਡੀਓ ਪ੍ਰੋਗਰਾਮ ਕਰਨ ਦਾ ਫਾਇਦਾ ਕੀ? ਪੈਸੇ ਬਣਾਉਣ ਤਾਂ ਹੋਰ ਬਥੇਰੀਆਂ ਥਾਵਾਂ ਨੇ। ਏਅਰ ਇੰਨੀ ਮਹਿੰਗਾ ਏਅਰ ਟਾਈਮ ਲੈ ਕੇ ਜੇ ਅਸੀਂ ਸਹੀ ਨੂੰ ਸਹੀ ਨਹੀਂ ਕਹਿ ਸਕਦੇ, ਜੇ ਅਸੀਂ ਗਲਤ ਰੁਝਾਨਾਂ ਨੂੰ ਨਹੀਂ ਗਲਤ ਰੁਝਾਨ ਕਹਿ ਸਕਦੇ ਤੇ ਫਿਰ ਅਸੀਂ ਆਪਣੇ ਆਪ ਨੂੰ ਮੀਡੀਆ ਕਿਉਂ ਕਹਾਉਂਦੇ ਹਾਂ? ਸਵਾਲ ਇਸ ਗੱਲ ਦਾ। ਖੈਰ ਸਾਡੇ ਨਾਲ ਸ਼ਿਵਿੰਦਰ ਹਾਜ਼ਰ ਨੇ, ਉਹਨਾਂ ਨੂੰ ਪੁੱਛ ਲਾਂਗੇ ਥੋੜ੍ਹੀ ਜਿਹੀ ਦੇਰ ਉਹਨਾਂ ਨਾਲ ਵੀ ਇਸ ਮਸਲੇ ਤੇ ਗੱਲ ਕਰ ਲੈਣੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ, ਚੰਗੀ ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਸਾਡੀ ਗੱਲਬਾਤ ਚੱਲ ਰਹੀ ਸੀ ਵੀ ਮੀਡੀਆ ਬਾਇਸਡ ਹੁੰਦਾ ਜੀ, ਦੋ ਧਿਰਾਂ ਨੇ, ਤੁਹਾਨੂੰ ਵੀ ਪਤਾ ਇੱਕ ਮੋਦੀ ਪੱਖੀ ਧਿਰਾ, ਇੱਕ ਮੋਦੀ ਦੇ ਵਿਰੋਧੀ ਧਿਰਾ। ਉਹ ਜਿਹੜੇ ਮੋਦੀ ਦੇ ਵਿਰੋਧੀ ਨੇ ਉਹਨਾਂ ਦੇ ਵਿੱਚ ਗਰਮ ਖਿਆਲੀ ਲੋਕ ਵੀ ਹੈਗੇ ਨੇ, ਕੁਛ ਖਾਲਿਸਤਾਨ ਪੱਖੀ ਲੋਕ ਹੈਗੇ ਨੇ। ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਬਹੁਤ ਵਾਰੀ ਵੀ ਹਰੇਕ ਬੰਦੇ ਦੀ ਆਪੋ ਆਪਣੀ ਵਿਚਾਰਧਾਰਾ, ਕੋਈ ਪਾਕਿਸਤਾਨ ਨੂੰ ਠੀਕ ਮੰਨਦਾ, ਕੋਈ ਖਾਲਿਸਤਾਨ ਨੂੰ ਠੀਕ ਮੰਨਦਾ, ਕੋਈ ਹਿੰਦੁਸਤਾਨ ਨੂੰ ਠੀਕ ਮੰਨਦਾ, ਹਰੇਕ ਨੂੰ ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ। ਪਹਿਲੀ ਗੱਲ ਤਾਂ ਜੇ ਕੋਈ ਇਸ ਆਜ਼ਾਦੀ ਨੂੰ ਧੱਕੇ ਨਾਲ ਕੁਚਲਦਾ ਉਹ ਗੱਲ ਗਲਤ ਆ। ਦੂਜੀ ਗੱਲ ਬਈ ਇਹਨਾਂ ਨੂੰ ਤਾਂ ਆਜ਼ਾਦੀ ਹੈਗੀ ਆ, ਜੇ ਕੋਈ ਇਹਨਾਂ ਤਿੰਨਾਂ ਵਿਚਾਰਧਾਰਾਵਾਂ ਦਾ ਦਲੀਲ ਪੱਖੋਂ ਵਿਰੋਧ ਕਰਦਾ ਉਹ ਫਿਰ ਇਹ ਤਿੰਨੇ ਇਕੱਠੇ ਹੋ ਜਾਂਦੇ ਨੇ ਜੀ। ਮਤਲਬ ਇੱਕ ਆਜ਼ਾਦ ਥੜਾ ਉਸ ਦੀ ਕਦੇ ਗੱਲ ਨਹੀਂ ਚੱਲਦੀ। ਈਵਨ ਮੈਂ ਤਾਂ ਇਹ ਕਹਿੰਦਾ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੀਡੀਆ ਵਾਲੇ ਨੇ ਜੇ ਉਹ ਸਿੱਖ ਪਰਿਵਾਰ ਦੇ ਵਿੱਚੋਂ ਹੈਗਾ ਨਾ, ਜੇ ਕੋਈ ਸਿੱਖ ਗਲਤ ਗੱਲ ਕਰ ਰਿਹਾ ਨਾ ਉਹਨਾਂ ਨੇ ਦੜ ਵੱਟ ਜਾਣੀ ਆ। ਜੇ ਕੋਈ ਹਿੰਦੂ ਪਰਿਵਾਰ ਦੇ ਵਿੱਚੋਂ ਹੈਗਾ, ਜਦੋਂ ਹਿੰਦੂ ਫਿਰਕਾ ਪ੍ਰਸਤੀ ਦੀ ਗੱਲ ਚੱਲਦੀ ਆ ਉਹਨੇ ਦੜ ਵੱਟ ਜਾਣੀ ਆ। ਮਤਲਬ ਕਈ ਵਾਰੀ ਉਹ ਸਿੱਖ ਫਿਰਕਾ ਪ੍ਰਸਤੀ ਨੂੰ ਹੀ ਸਿੱਖਜ਼ਮ ਦਾ ਨਾਂ ਦੇ ਦਿੰਦੇ, ਦੂਜੇ ਪਾਸੇ ਹਿੰਦੂ ਫਿਰਕਾ ਪ੍ਰਸਤੀ ਨੂੰ ਹਿੰਦੂ ਦਾ ਨਾਂ ਦੇ ਦਿੰਦੇ ਆ। ਇਸ ਰੁਝਾਨ ਤੋਂ ਕਿਵੇਂ ਖੜਾ ਛੁਡਾਇਆ ਜਾਵੇ ਜੀ?
ਚੰਗੀ ਅਸਲ ਚ ਜਿਹੜੀ ਫਿਰਕਾ ਪ੍ਰਸਤੀ ਹੈ ਕਿਸੇ ਵੀ ਤਰ੍ਹਾਂ ਦੀ ਹੈ, ਉਹਨਾਂ ਵਿੱਚ ਲੱਛਣ ਤਾਂ ਸਾਂਝੇ ਹੀ ਹੁੰਦੇ ਨੇ, ਇੱਕੋ ਤਰ੍ਹਾਂ ਦੇ ਹੁੰਦੇ ਨੇ। ਜਿਵੇਂ ਤੁਸੀਂ ਦੱਸਿਆ ਵੀ ਜਦੋਂ ਉਹਨਾਂ ਦੇ ਆਪਣੇ ਤੇ ਆਉਂਦੀ ਹੈ ਫਿਰ ਉਹ ਮਤਲਬ ਜ਼ਿਆਦਾ ਚੀਕ ਚਿਹਾੜਾ ਪਾਉਂਦੇ ਨੇ, ਅਦਰਵਾਈਜ਼ ਉਹਨਾਂ ਨੇ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਆਪ ਨੂੰ ਬੜਾ ਮਾਸੂਮ ਬਣਾ ਕੇ ਪੇਸ਼ ਕਰਨਾ, ਸੋਸ਼ਿਤ ਬਣਾ ਕੇ ਪੇਸ਼ ਕਰਨਾ। ਇਹ ਜਦੋਂ ਅਧਿਕਾਰਾਂ ਦੇ ਉੱਤੇ ਡਾਕੇ ਵੱਜਣ ਵੀ ਸਾਡੇ ਤੇ ਵੱਜਦੇ ਨੇ, ਲੇਕਿਨ ਜਦੋਂ ਮੌਕਾ ਮਿਲਦਾ ਤਾਂ ਉਹ ਸਾਰਾ ਕੁਛ ਉਸ ਫਿਰਕੇ ਦੇ ਕੱਟੜਵਾਦੀ ਸਾਰਾ ਕੁਛ ਕਰਦੇ ਨੇ, ਫਿਰ ਕਿਸੇ ਦੇ ਅਧਿਕਾਰਾਂ ਦੇ ਡਾਕੇ ਵੀ ਮਾਰਦੇ ਨੇ, ਉਹਨਾਂ ਦੇ ਦੂਜਿਆਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਕਰਦੇ ਨੇ। ਬਸ ਇੱਕ ਨਾ ਜਿਹੜਾ ਆਪਣੇ ਆਪ ਨੂੰ ਮਾਸੂਮ ਸੰਤਾਪੇ ਹੋਣ ਦਾ ਜਿਹੜਾ ਹੇਰਬਾ ਇਹ ਜ਼ਰੂਰ ਪਾਲਿਆ ਜਾਂਦਾ। ਅਸੀਂ ਇਹ ਕਹਿੰਦੇ ਵੀ ਹਰ ਮਤਲਬ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਉਹ ਕਮਜ਼ੋਰ ਹੁੰਦੀ ਹੈ, ਮਤਲਬ ਕਮਜ਼ੋਰ ਮਤਲਬ ਤਾਕਤ ਦੇ ਤੌਰ ਦੇ ਉੱਤੇ ਉਹਨਾਂ ਸੋਸ਼ਣ ਵੀ ਹੁੰਦਾ, ਸਾਰਾ ਕੁਛ ਹੁੰਦਾ। ਪਰ ਇਹ ਸਾਰੇ ਸਹੀ ਗੱਲਾਂ ਤੇ ਆਪਾਂ ਆਵਾਜ਼ ਉਠਾਉਂਦੇ ਆਏ ਹੈਗੇ ਹਾਂ, ਪਰ ਜਿਹੜਾ ਜਦੋਂ ਤੁਸੀਂ ਜਿਹੜੀ ਉਹਦੀ ਕੱਟੜਤਾ ਹੈਗੀ ਆ, ਉਹਦੀ ਕੱਟੜਵਾਦੀ ਆ, ਉਹਨਾਂ ਦਾ ਸੁਭਾਅ ਇਹ ਹੁੰਦਾ ਵੀ ਆਪਣੇ ਆਪ ਨੂੰ ਜਿਹੜਾ ਆਪਣੀ ਕਮਿਊਨਿਟੀ ਨੂੰ ਇਹ ਦਿਖਾਉਣਾ ਜੀ ਸਾਡੇ ਤੋਂ ਸਭ ਤੋਂ ਵੱਧ ਅਸੀਂ ਨਿਮਾਣੇ ਆ, ਅਸੀਂ ਤਾਂ ਕੁਛ ਗਲਤ ਕਰਦੇ ਨੇ, ਜਦਕਿ ਆਪਣੀ ਕੱਟੜਤਾ ਜਿਹੜੀ ਹੈਗੀ ਆ ਮਤਲਬ ਕੱਟੜਤਾ ਨੂੰ ਲੁਕਾਉਣਾ ਤੇ ਦੂਜੇ ਦੀ ਕੱਟੜਤਾ ਦੇ ਬਾਰੇ ਸਵਾਲ ਖੜੇ ਕਰਨੇ, ਇਹ ਸਾਂਝੀਆਂ ਬਿਰਤੀਆਂ ਰਹੀਆਂ ਹੈਗੀਆਂ। ਲੋੜ ਪੈਣ ਦੇ ਉੱਤੇ ਫਿਰ ਜਦੋਂ ਇਹਨਾਂ ਦਾ ਸੁਭਾਅ ਦੋਹੇ ਤਿੰਨੇ ਜਿਹੜੀ ਵੀ ਮਤਲਬ ਮਜ਼ਹਬ ਦੇ ਕੱਟੜਵਾਦੀ ਆ ਉਹ ਇੱਕੋ ਹੀ ਸਰੂਪ ਦੇ ਵਿੱਚ ਸਾਹਮਣੇ ਆਉਂਦੇ ਹੈਗੇ ਨੇ। ਅੱਛਾ ਜਦੋਂ ਜਮਹੂਰੀ ਅਧਿਕਾਰਾਂ ਦੇ ਮਾਮਲੇ ਵਿੱਚ ਵੀ, ਜਦੋਂ ਫਿਰ ਆਜ਼ਾਦੀ ਦੇ ਸ਼ਖਸੀ ਆਜ਼ਾਦੀ ਦੇ ਮਾਮਲੇ ਵਿੱਚ ਵੀ, ਤੇ ਇਹ ਤਮਾਮ ਮਸਲਿਆਂ ਦੇ ਉੱਤੇ ਇਹਨਾਂ ਦੀ ਪ੍ਰਤੀਕਿਰਿਆ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਇਹਨਾਂ ਦੇ ਵਿੱਚੋਂ।
ਸ਼ਿਵਿੰਦਰ ਜੀ ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈ ਹੈ। ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਜੀ ਸਰ, ਤੁਹਾਡਾ ਟੌਪਿਕ ਬਹੁਤ ਅੱਛਾ,
ਧੰਨਵਾਦ ਜੀ।
ਮੈਂ ਗੱਲ ਕਰਨਾ ਚਾਹ ਰਿਹਾ ਸਰ ਜੀ, ਅਨਫੋਰਚੂਨੇਟ ਹੈ ਕਿ ਲੋਕ ਜਿਹੜੇ ਨਾ ਸੈਲਫ ਇੰਟਰਸਟ ਦੇਖਦੇ ਨੇ ਮੁਲਕੀ ਲੈਵਲ ਤੇ, ਨੈਸ਼ਨਲ ਲੈਵਲ ਤੇ ਜਿਹੜੇ ਪੱਤਰਕਾਰ ਹੁੰਦੇ ਨੇ, ਤੁਸੀਂ ਯੂਰਪ ਦੇ ਹੁਣ ਦੇਖ ਲਓ, ਇਟਸ ਵੈਰੀ ਅਨਫੋਰਚੂਨੇਟ ਵਟ ਐਵਰ ਇਜ਼ ਹੈਪਨਿੰਗ ਇਨ ਯੂਕਰੇਨ ਤੇ ਰਸ਼ੀਆ ਦੇ ਬਾਰੇ ਚ, ਹਾਂਜੀ। ਲੇਕਿਨ ਤੁਸੀਂ ਉੱਥੇ ਯੂਰੋਪੀਅਨ ਮੀਡੀਆ ਦੇਖ ਲਓ, ਇੰਜ ਕਹਿੰਦੇ ਨੇ ਕਿ ਜੀ ਨੀਲੀ ਵਾਲੇ ਅੱਖ ਵਾਲੇ ਲੋਕ ਵਹਾਂ ਪੇ ਮਰ ਰਹੇ ਹੈ, ਪੜ੍ਹੇ ਲਿਖੇ ਲੋਕ ਮਰ ਰਹੇ ਹੈ, ਹਾਂਜੀ, ਐਜੂਕੇਟਿਡ ਲੋਕ ਮਰ ਰਹੇ ਹੈ। ਦੇਖੋ ਅੱਜ ਯੂਨਾਈਟਿਡ ਨੇਸ਼ਨ ਨੇ 20 ਸਾਲ ਬਾਅਦ ਐਮਰਜੈਂਸੀ ਇਜਲਾਸ ਬੁਲਾਇਆ ਗਿਆ, ਹਾਂਜੀ, ਉਹ ਕਿੱਥੇ ਸੀ ਹੁਣ ਯੂਨਾਈਟਿਡ ਨੇਸ਼ਨ ਤੇ ਇੰਨੇ ਵੱਡੇ ਲੈਵਲ ਤੇ? ਦੇਖੋ ਉੱਥੇ ਵੀ ਤੁਹਾਨੂੰ ਜੇ ਦੇਖਿਆ ਜਾਵੇ ਤੇ ਤੁਹਾਨੂੰ ਰੇਸਿਜ਼ਮ ਨਜ਼ਰ ਆਏਗੀ, ਆਪਣੇ ਸੈਲਫ ਇੰਟਰਸਟ ਨਜ਼ਰ ਆਉਣਗੇ। ਜਦੋਂ ਇਹਨਾਂ ਨੇ ਲਿਬੀਆ ਨੂੰ ਤਬਾਹ ਕੀਤਾ, ਇਰਾਕ ਨੂੰ ਤਬਾਹ ਕੀਤਾ, ਅਫਗਾਨਿਸਤਾਨ, ਉਹ ਕਿੱਥੇ ਗਏ ਐਮਰਜੈਂਸੀ? ਕਿਸੇ ਨੇ ਵੀ ਨੀ ਯੂਰਪ ਦੇ ਵਿੱਚ ਬੋਲੇ, ਸਭ ਚੁੱਪ ਹੁੰਦੇ ਸੀ। ਕਿਆ ਉੱਥੇ ਲੋਕਾਂ ਦਾ ਖੂਨ ਨੀ ਬਹਿੰਦਾ ਸੀ? ਬੱਚੇ ਨੀ ਉੱਥੇ ਮਾਰੇ ਜਾਂਦੇ ਸੀ? ਲੋਕ ਔਰਤਾਂ ਮਰਦ ਮਾਰੇ ਨੀ ਜਾਂਦੇ ਸੀ? ਲਾਈਨ ਸਾਫੀ ਉਹਨਾਂ ਲੋਕਾਂ ਨਾਲ ਨੀ ਹੁੰਦੀ ਸੀ?
ਬਿਲਕੁਲ।
ਉਦੋਂ ਪੱਤਰਕਾਰ ਦੇਖੋ ਉਦੋਂ ਸਭ ਚੁੱਪ ਹੁੰਦੇ ਸੀ, ਉਹੀ ਤੁਹਾਡੇ ਵਾਲੀ ਕਰਕੇ ਦੜ ਵੱਟੀ ਹੁੰਦੀ ਸੀ। ਤੇ ਹੁਣ ਸਾਰੇ, ਮੈਂ ਉਹਨੂੰ ਇਹ ਨੀ ਕਹਿ ਰਿਹਾ ਕਿ ਗਲਤ, ਮੈਂ ਉਹਨੂੰ ਵਾਰ ਨੂੰ ਗਲਤ ਹੀ ਕਹਿ ਰਿਹਾ, ਲੇਕਿਨ ਉਦੋਂ ਕਿੱਥੇ ਸੀ ਇਹ ਲੋਕ ਜਦੋਂ ਉੱਥੇ ਵਾਰ ਹੋ ਰਹੀ?
ਬਿਲਕੁਲ ਜੀ, ਧੰਨਵਾਦ ਤੁਹਾਡਾ। ਕੱਲ ਅਸੀਂ ਇਸੇ ਮਸਲੇ ਤੇ ਪ੍ਰੋਗਰਾਮ ਕੀਤਾ ਸੀ ਵੀ ਯੂਕਰੇਨ ਦੇ ਉੱਪਰ ਜਿਹੜਾ ਰਸ਼ੀਆ ਨੇ ਹਮਲਾ ਕੀਤਾ ਉਹ ਤਾਂ ਗਲਤ ਹੈਗਾ, ਉਹਦੀ ਜਿੰਨੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਉਨੀ ਨਿੰਦਾ ਹੋਣੀ ਚਾਹੀਦੀ ਆ। ਕੋਈ ਪ੍ਰਵੋਕ ਨਹੀਂ ਕੀਤਾ ਯੂਕਰੇਨ ਨੇ, ਚਲੋ ਉਹਦੇ ਅਲੱਗ ਅਲੱਗ ਰੀਜ਼ਨਸ ਹੋ, ਆਪਾਂ ਕੌਜ਼ਸ ਦੇ ਵਿੱਚ ਜਾ ਸਕਦੇ ਹਾਂ, ਕਾਰਨ ਕੀ ਸੀ, ਕੱਲ ਆਪਾਂ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਸੀ, ਉਹ ਤਾਂ ਗਲਤ ਹੈ ਹੀ ਹੈ। ਤੁਹਾਡਾ ਸਵਾਲ ਬਿਲਕੁਲ ਵਾਜਬ ਆ ਜੀ, ਜਿਹੜੇ ਇਨਸਾਫ਼ ਪਸੰਦ ਲੋਕ ਨੇ ਜਿਹੜੇ ਹੁਣ ਇਨਸਾਫ਼ ਪਸੰਦ ਬਣਦੇ ਨੇ ਉਦੋਂ ਇਨਸਾਫ ਪਸੰਦ ਉਹ ਕਿੱਥੇ ਗਏ ਸੀ ਜਦੋਂ ਜਿਹੜੀਆਂ ਘਟਨਾਵਾਂ ਤੁਸੀਂ ਕਹੀ, ਅਫਗਾਨਿਸਤਾਨ ਤੇ ਹਮਲਾ ਕੀਤਾ, ਵੀਅਤਨਾਮ ਤੇ ਹਮਲਾ ਹੋਇਆ, ਲਿਬੀਆ ਤੇ ਹੋਇਆ, ਇਰਾਕ ਤੇ ਹੋਇਆ, ਕਿੱਥੇ ਆ ਵੈਪਨਸ ਆਫ ਮਾਸ ਡਿਸਟਰਕਸ਼ਨ? ਉਹਦਾ ਚੁੱਪ ਸੀ ਇਹ। ਮੈਂ ਨਾ ਇਹਨੂੰ ਮੈਂ ਕੱਲ ਬੜੀ ਡਿਟੇਲ ਚ ਗੱਲ ਕੀਤੀ ਸੀ ਵੀ ਇਹ ਇੰਪੀਰੀਅਲਿਜ਼ਮ ਦਾ ਦੌਰ ਆ ਜਿਹੜਾ, ਜਿਹੜੀ ਕੰਟਰਾਡਿਕਸ਼ਨ ਆ ਨਾ ਇੰਪੀਰੀਅਲਿਜ਼ਮ ਦੇ ਵਿੱਚ, ਜਿਹੜੀ ਕੰਟਰਾਡਿਕਸ਼ਨ ਆ, ਬਹੁਤ ਰੂਪੀ ਸੰਸਾਰ ਬਣ ਰਿਹਾ ਜਿਹਦੇ ਵਿੱਚ ਅਲੱਗ ਅਲੱਗ ਚੌਧਰੀ ਨੇ ਜਿਹੜੇ, ਰਸ਼ੀਆ, ਚਾਈਨਾ, ਇੰਗਲੈਂਡ, ਫਰਾਂਸ, ਅਮੈਰੀਕਾ, ਇਹ ਦੁਨੀਆਂ ਨੂੰ ਆਪੋ ਆਪਣੇ ਹਿੱਤਾਂ ਦੀ ਖਾਤਰ ਦੁਨੀਆਂ ਨੂੰ ਤੰਗ ਕਰਨ ਲੱਗੇ ਨੇ। ਇਹਦੀ ਖਾਤਰ ਇੱਕ ਤੀਜਾ ਮੋਰਚਾ ਜਿਹੜਾ ਬਣਨਾ ਚਾਹੀਦਾ ਜਿਹੜਾ ਇਹਨਾਂ ਚੌਧਰੀਆਂ ਤੋਂ ਅਲੱਗ ਹੋਵੇ, ਜਿਹੜਾ ਲੋਕਾਂ ਦਾ ਮੋਰਚਾ ਹੋਵੇ, ਜਿੱਥੇ ਜਿੱਥੇ ਲੋਕ ਆਪਣੇ ਮੁੱਦਿਆਂ ਨੂੰ ਡਿਸਕਸ ਕਰ ਸਕਣ, ਜਿੱਥੇ ਲੋਕ ਆਪਣੀ ਤਾਕਤ ਦੇ ਨਾਲ ਇਹਨਾਂ ਸਾਰੀਆਂ ਧਿਰਾਂ ਨੂੰ ਮਜਬੂਰ ਕਰ ਸਕਣ ਵੀ ਆਪਣੇ ਜਿਹੜੇ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਇਹਨਾਂ ਨੂੰ ਤਬਾਹ ਕਰੋ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਚਲੇ ਗਏ ਨੇ ਜੀ ਉਹ ਲਾਈਨ ਤੋਂ, ਤੇ ਚੰਗੀ ਗੱਲ ਕੀਤੀ ਆ ਜੀ ਉਹਨਾਂ ਨੇ। ਬਿਲਕੁਲ ਸਾਨੂੰ ਨਾ ਦੋਗਲਾ ਪਾਣੀ ਦਿਖਾਉਣਾ ਚਾਹੀਦਾ, ਜਿੱਥੇ ਵੀ ਧੱਕਾ ਹੁੰਦਾ ਉਹ ਧੱਕੇ ਦੇ ਖਿਲਾਫ ਬੋਲਣਾ ਚਾਹੀਦਾ। ਮੀਡੀਆ ਨੂੰ ਤਾਂ ਬਿਲਕੁਲ ਬੋਲਣਾ ਚਾਹੀਦਾ, ਪਰ ਕਰੀਏ ਕੀ ਜੀ, ਮੀਡੀਆ ਜਿਹੜਾ ਗਵਰਨਮੈਂਟਸ ਨੇ ਜਿਹੜੀਆਂ ਮੀਡੀਆ ਰਾਹੀਂ ਓਪਰੇਟ ਕਰਦੀਆਂ, ਉਹਨਾਂ ਨੇ ਬੰਦੇ ਨੂੰ ਤਾਂ ਰੋਬੋਟ ਬਣਾਤਾ, ਬੰਦੇ ਦਾ ਮਨ ਆ ਜਿਹੜਾ ਉਹ ਬੰਦੇ ਤੋਂ ਖੋਹ ਲਿਆ। ਮਨ ਆ ਜਿਹੜਾ ਉਹ ਦਿਮਾਗ ਦੀ ਆਊਟਪੁੱਟ ਆ ਨਾ, ਜਦੋਂ ਦਿਮਾਗ ਆਪਣਾ ਵੱਸ ਚ ਕਰ ਲਿਆ ਸਿਸਟਮ ਨੇ, ਇੰਡੀਪੈਂਡੈਂਟ ਥਿੰਕਿੰਗ ਤਾਂ ਰਹੀ ਨਹੀਂ ਆਪਣੀ। ਦੋਸਤੋ ਸਾਡੇ ਇੱਕ ਸਪੋਂਸਰ ਨੇ ਜੀ, ਤੇ ਉਹ ਮੌਕਿਆਂ ਵਾਲੀ ਬਵਾਸੀਰ ਦੀ ਦਵਾਈ ਦਿੰਦੇ ਨੇ, ਸ਼ਰਤੀਆ ਇਲਾਜ ਕਰਦੇ ਨੇ ਮੌਕਿਆਂ ਵਾਲੀ ਬਵਾਸੀਰ ਦਾ। 416-845-7534 ਉਹਨਾਂ ਦਾ ਨੰਬਰ ਆ, 416-845-7534, 416-845-7534। ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਗਈ ਦਵਾਈ ਆ ਇਹ, ਤੇ ਤੁਸੀਂ ਇਹ ਵਰਤੋਂਗੇ ਤੇ ਉਹ ਕਹਿੰਦੇ ਜੀ ਸ਼ਰਤੀਆ ਇਲਾਜ ਹੋਜੂਗਾ। ਇਹਨਾਂ ਨਾਲ ਤਾਲਮੇਲ ਕਰ ਲਿਓ ਤੁਸੀਂ, ਕਾਫੀ ਤਕਲੀਫ ਦਿੰਦੀ ਆ ਇਹ ਪ੍ਰੋਬਲਮ ਆ ਜਿਹੜੀ। 416-845-7534 ਇਹ ਕਾਲਰ ਸਾਡੇ ਨਾਲ ਨੇ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਹਾਂਜੀ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਅੱਛਾ ਦੇਖੋ ਇਹ ਜਿਹੜੀ ਪੌੜੇ ਦੀ ਜਾ ਰਹਾ ਨਾ ਸਾਰੀ
ਆਪਣਾ ਵਿਸ਼ਾ ਤਾਂ ਅੱਜ ਹੋਰ ਸੀਗਾ। ਚਲੋ ਕੋਈ ਨੀ, ਤੁਸੀਂ ਕਰ ਲਓ ਗੱਲ ਧੀਰ
ਸਾਹਿਬ। ਆ ਜਿਹੜੀ ਅਮੈਰੀਕਨ ਪੱਖੀ ਜਿਹੜੇ 38-39 ਟੈਂਪਰਰੀ ਨੇ ਉਹ ਨੇ, ਇਹ 1956 ਚ ਬਣੀ। 1958 ਚ ਬਣਿਆ ਵਾਰਸਾ ਪੈਕਟ, ਪੋਲੈਂਡ ਦੀ ਰਾਜਧਾਨੀ ਵਾਰਸਾ, ਉਦੋਂ ਪੋਲੈਂਡ ਕਮਿਊਨਿਸਟ ਕੰਟਰੀ ਸੀ, ਇਹ ਸਾਰੇ ਸੋਵੀਅਤ ਯੂਨੀਅਨ ਦੇ ਸੰਘ ਦੇ ਕੰਟਰੀ ਸੀ ਸਾਰੇ ਈਸਟਰਨ ਯੂਰਪ। ਅੱਛਾ ਇਹਦੇ ਵਿੱਚ ਨਾਨ ਅਲਾਈਡ ਕੰਟਰੀ ਵੀ ਹੁੰਦੇ ਸੀ ਅੱਗੇ, ਉਹ ਤੀਜਾ ਗਰੁੱਪ ਸੀ। ਉਹਦੇ ਵਿੱਚ ਸੀ ਪੰਡਿਤ ਜਵਾਹਰ ਲਾਲ ਨਹਿਰੂ ਇੰਡੀਆ, ਤੇ ਫਿਰ ਯੂਗੋਸਲਾਵੀਆ ਦਾ ਮਾਸਟਰ ਟੀਟੋ, ਫਿਰ ਇਜਿਪਟ ਦਾ ਕਰਨਲ ਨਾਸਰ, ਤੇ ਇੱਕ ਸੀ ਫਿਡੇਲ ਕੈਸਟਰੋ ਕਿਊਬਾ ਦਾ। ਅੱਛਾ ਉਹਦੇ ਵਿੱਚ ਫਿਰ ਉਹ ਨਹਿਰੂ ਦੀ 1964 ਦੇ ਵਿੱਚ ਡੈਥ ਹੋ ਗਈ, ਤੇ ਬਾਅਦ ਦੇ ਵਿੱਚ ਥੋੜਾ ਬਹੁਤਾ ਚੱਲਦਾ ਰਿਹਾ। ਫਿਰ ਮਾਸਟਰ ਟੀਟੋ ਦੀ ਵੀ ਡੈਥ ਹੋ ਗਈ 1980 ਚ, ਉਸ ਤੋਂ ਬਾਅਦ ਫਿਰ ਤਕਰੀਬਨ 1990 ਦੇ ਵਿੱਚ ਵਾਰਸਾ ਪੈਕਟ ਹੋ ਗਿਆ ਖਤਮ, ਪਰ ਇਹ ਨੈਟੋ ਖਤਮ ਨੀ ਹੋਇਆ। ਇਹਨਾਂ ਵਧਾਈ ਗਿਆ ਨੇ ਵਧਾਈ ਗਿਆ ਨੇ। ਉਹ ਤੁਸੀਂ ਦੇਖੋ ਕਿਹਦਾ ਰਸ਼ੀਆ ਬਾਰਡਰ ਤੇ ਲਿਆ ਕੇ ਤਾਂ ਇਹਨਾਂ ਨੇ ਮਿਜ਼ਾਇਲ ਅਪਸੈਟ ਕਰਤੀ, ਉਹਨੂੰ ਘੇਰਾ ਪਾ ਰਹੇ ਨੇ ਜਿਹੜੀ ਅਸਲੀ ਪੌੜੀ ਦੀ ਜੜਾ। ਇਹ ਤਾਂ ਨੈਟੋ ਨੂੰ ਵੀ ਇਹਨੂੰ ਖਤਮ ਕਰਨਾ ਚਾਹੀਦਾ, ਤਾਂ ਦੁਨੀਆਂ ਦੇ ਵਿੱਚ
ਯੂਕਰੇਨ ਨੇ ਰਸ਼ੀਆ ਨੂੰ ਪ੍ਰਵੋਕ ਨਹੀਂ ਸੀ ਕੀਤਾ ਗਾ, ਮਤਲਬ ਇਹ ਠੀਕ ਆ ਗੱਲ ਤੁਹਾਡੀ। ਨੇਟੋ ਕੱਲ ਵੀ ਆਪਾਂ ਇਹ ਡਿਸਕਸ਼ਨ ਕਰਦੇ ਸੀ ਵੀ ਨੇਟੋ ਦਰਵਾਜ਼ਿਆਂ ਤੇ ਆ ਕੇ ਬੈਠ ਗਈ ਸੀ ਇੱਕ ਤਰੀਕੇ ਨਾਲ, ਜਿਹੜਾ ਰਸ਼ੀਆ ਨਾਲ ਇਹਨਾਂ ਨੇ ਐਗਰੀਮੈਂਟ ਪਹਿਲਾਂ ਕੀਤਾ ਸੀ ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਉਹਨੂੰ ਆਨਰ ਨਹੀਂ ਕੀਤਾ। ਪਰ ਇਸ ਦੇ ਬਾਵਜੂਦ ਵੀ ਰਸ਼ੀਆ ਨੇ ਜੋ ਕੁਝ ਕੀਤਾ ਉਹ ਬਹੁਤ ਮਾੜਾ, ਨਿੰਦਣਯੋਗ ਆ, ਤੇ ਇਹ ਕੋਈ ਨਾ ਇਹ ਕੋਈ ਪਹਿਲਾ ਹਮਲਾ ਕਿਸੇ ਇੰਪੀਰੀਅਲਿਸਟ ਕੰਟਰੀ ਦਾ, ਨਾ ਕੋਈ ਦੂਜਾ ਹਮਲਾ। ਅਮਰੀਕਾ ਨੇ ਹਮਲੇ ਕੀਤੇ ਆ ਪਹਿਲਾਂ, ਇਹ ਰਸ਼ੀਆ ਨੇ ਕਰਤਾ, ਪਹਿਲਾਂ ਰਸ਼ੀਆ ਅਫਗਾਨਿਸਤਾਨ ਚ ਵੜਿਆ ਸੀਗਾ। ਇਸ ਕਰਕੇ ਇਹ ਤਾਂ ਜੀ ਚਲਦੀ ਰਹਿਣੀ ਆ। ਇਹ ਜਿਹੜੇ ਲੁਟੇਰੇ ਨੇ ਇਹਨਾਂ ਨੇ ਦੁਨੀਆਂ ਨੂੰ ਆਪਣੀ ਲੁੱਟ ਦੀ ਖਾਤਰ ਨਾ ਇਹਨਾਂ ਨੇ ਦੁਨੀਆਂ ਨੂੰ ਵਕਤ ਚ ਪਾਉਂਦੇ ਰਹਿਣਾ। ਪਰ ਅਸੀਂ ਆਪਣੀ ਅਪਰੋਚ ਦੇ ਵਿੱਚ ਸਿਲੈਕਟਿਵ ਕਿਉਂ ਹੋਈ ਹੈ ਜੀ? ਜਿੱਥੇ ਵੀ ਧੱਕਾ ਕਰਦਾ ਕੋਈ ਵੀ, ਉਸ ਧੱਕੇ ਦੇ ਖਿਲਾਫ ਬੋਲਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਚਲੋ ਉਹ ਤਾਂ ਵੱਡੀਆਂ ਗੱਲਾਂ ਸੀ, ਅਸੀਂ ਤਾਂ ਆਪਣੇ ਇੰਡੀਅਨ ਮੈਂਟੈਲਿਟੀ ਦੀ ਗੱਲ ਕਰ ਰਹੇ ਸੀ ਵੀ ਅਸੀਂ, ਪਤਾ ਨਹੀਂ ਹੁਣ ਮੈਨੂੰ ਸਮਝ ਨਹੀਂ ਲੱਗਦੀ, ਦੋਗਲੀ ਨਸਲੀ ਕਹਿੰਦੇ ਨਾ, ਅਸੀਂ ਆਪਣੇ ਆਪ ਨੂੰ ਖੁਦ ਕਹਿੰਦੇ ਹਾਂ ਜੀ ਅਸੀਂ ਹੈਗੇ ਹਾਂ। ਸਾਡਾ ਇੱਕ ਥਾਂ ਸਟੈਂਡ ਕਿਤੇ ਹੋਰ ਹੁੰਦਾ ਉਸੇ ਮਸਲੇ ਦੇ ਪ੍ਰਤੀ, ਦੂਸਰੇ ਥਾਂ ਹੋਰ ਹੁੰਦਾ, ਧਰਮਾਂ ਦੇ ਮੁਤਾਬਕ ਅਸੀਂ ਸਟੈਂਡ ਲੈਂਦੇ ਹਾਂ, ਜੇ ਅਸੀਂ ਆਪ ਹਿੰਦੂ ਹਾਂ ਤਾਂ ਜੇ ਹਿੰਦੂ ਧਰਮ ਵਾਲਾ ਕੋਈ ਬੰਦਾ ਮਾੜੇ ਕੰਮ ਕਰ ਰਿਹਾ ਅਸੀਂ ਉਹਨੂੰ ਨਿੰਦੇ ਨਹੀਂ, ਜੇ ਅਸੀਂ ਆਪ ਸਿੱਖ ਹਾਂ ਸਿੱਖ ਧਰਮ ਨੂੰ ਮੰਨਦਾ ਹੋਇਆ ਬੰਦਾ ਕੋਈ ਮਾੜਾ ਕੰਮ ਕਹਿੰਦਾ ਅਸੀਂ ਕਹਿੰਦੇ ਜੀ ਸਾਡਾ ਭਾਈ ਆ ਇਹ, ਕੋਈ ਗੱਲ ਨਹੀਂ, ਨਹੀਂ ਜੀ ਨਹੀਂ, ਆਪਣਾ ਭਾਵੇਂ ਪਰਾਇਆ ਗਲਤ ਗੱਲ ਕਰਦਾ ਉਹ ਗਲਤੀ ਆ, ਉਸ ਨੂੰ ਪ੍ਰੋਟੈਕਟ ਨਹੀਂ ਕਰਨਾ ਚਾਹੀਦਾ ਗਾ। ਸਾਡੇ ਨਾਲ ਰਾਜਪਾਲ ਬਰਾੜ ਨੇ ਜੀ ਜੁੜੇ ਹੋਏ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਕਾਫੀ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਨੇ, ਬਹੁਤ ਤਜਰਬਾ ਇਹਨਾਂ ਨੂੰ, ਇਹਨਾਂ ਦੀ ਗੱਲਬਾਤ ਸੁਣਦੇ ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਸ ਸਰ ਬਹੁਤ ਬਹੁਤ ਧੰਨਵਾਦ ਤੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ, ਅੱਜ ਕੋਈ ਇੰਪੋਰਟੈਂਟ ਜੀ ਟਿਪ ਦੇ ਕੇ ਜਾਓ ਜੀ ਸਾਨੂੰ ਫਿਰ।
ਇੰਪੋਰਟੈਂਟ ਬਰਾੜ ਸਾਹਿਬ ਦੇਖੋ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਆ ਉਹ ਬਹੁਤ ਜ਼ਰੂਰੀ ਆ। ਇੰਪੋਰਟੈਂਟ ਇਹ ਆ ਵੀ ਕੱਲ ਜਿਹੜਾ ਹੈਗਾ ਬੈਂਕ ਆਫ ਕੈਨੇਡਾ ਨੇ ਪਰਸੋਂ 0.25% ਇੰਟਰਸਟ ਰੇਟ ਵਧਾਤਾ, ਇਨਫਲੇਸ਼ਨ ਆਲਰੇਡੀ ਇਸ ਟੱਚਿੰਗ ਅਬਾਊਟ 5.5% ਜਿਹੜੀ 1980s ਦੇ ਵਿੱਚ ਸੀ, ਤੇ ਉਧਰੋਂ ਜਿਹੜੀ ਹੈਗੀ ਆ ਮੋਰਗੇਜਸ ਦਾ ਜਿਹੜਾ ਡੈਟ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਸੋ ਮੇਕ ਸ਼ੋਰ ਕਰੋ ਵੀ ਜਿੱਥੇ ਸਾਨੂੰ ਐਕਸਾਈਟਮੈਂਟ ਹੁੰਦੀ ਆ ਕੋਈ ਪ੍ਰੋਪਰਟੀ ਲੈਣ ਦੀ ਤੇ ਉਹਦੀਆਂ ਪੇਮੈਂਟਾਂ ਅਸੀਂ ਦਿੰਦੇ ਹਾਂ ਚਾਹੇ $3,000, $4,000, $5,000, ਤੇ ਜੇ ਗੋਡ ਫੋਰਬਿਡ ਅਸੀਂ ਸਿੱਕ ਹੋ ਜਾਂਦੇ ਹਾਂ ਜਾਂ ਕੱਲ ਨੂੰ ਕੰਮ ਤੇ ਨਹੀਂ ਜਾ ਸਕਦੇ ਜਾਂ ਸਾਡੀ ਕੋਈ ਅਸੀਂ ਜੋਬ ਤੇ ਨਹੀਂ ਜਾ ਸਕਦੇ, ਲੇ ਆਫ ਹੋ ਗਈ, ਕੀ ਤੁਸੀਂ ਕੋਈ ਐਮਰਜੈਂਸੀ ਫੰਡ ਕ੍ਰੀਏਟ ਕਰਕੇ ਰੱਖਿਆ ਜਿਹਦੇ ਨਾਲ ਕੋਈ 6 ਮਹੀਨੇ ਸਾਲ ਤੱਕ ਤੁਹਾਡੀਆਂ ਜਿਹੜੀਆਂ ਕਿਸ਼ਤਾਂ ਉਹ ਪੇ ਹੋ ਸਕਣ? ਕੀ ਤੁਸੀਂ ਜਿਹੜਾ ਲੈਵਰੇਜ ਕੀਤਾ ਹੋਇਆ ਚਾਹੇ ਉਹ ਐਕੁਟੀ ਟੈਪ ਕਰਕੇ ਤੁਸੀਂ ਸੈਕਿੰਡ ਥਰਡ ਫੋਰਥ ਫਿਫਥ ਪ੍ਰੋਪਰਟੀ ਬਣਾਈ ਹੋਈ ਆ, ਕੀ ਉਹਦੀ ਅਸੀਂ ਐਡੀਕੁਏਟ ਪ੍ਰੋਟੈਕਸ਼ਨ ਲਈ ਹੋਈ ਆ? ਤੇ ਜਦੋਂ ਕਿ ਡੈਟ ਸਾਡਾ ਹੈਗਾ ਜਿਹੜਾ ਮਿਲੀਅਨਸ ਐਂਡ ਟ੍ਰਿਲੀਅਨਸ ਆਫ ਡਾਲਰ ਦੇ, $2 trillion ਜੀ ਮੋਰਗੇਜ ਦਾ ਡੈਟ ਹੋ ਗਿਆ ਕੈਨੇਡੀਅਨਸ ਦੇ ਉੱਤੇ, ਤੇ ਇਹ ਬਹੁਤ ਵੱਡਾ ਇੱਕ ਜਿਹੜਾ ਸ਼ੌਕਿੰਗ ਫਿਗਰ ਹੈਗਾ ਕਿ ਇਨ ਕੇਸ ਕੋਈ ਮਾਰਕੀਟ ਕੋਲੈਪਸ ਕਰਦੀ ਆ ਜਾਂ ਇਕਾਨਮੀ ਕੋਲੈਪਸ ਕਰਦੀ ਆ, ਕੀ ਤੁਹਾਡੇ ਕੋਲ ਕੋਈ ਬੈਕਅਪ ਪਲਾਨ ਹੈਗਾ? ਤੁਹਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ, ਤੁਹਾਡੇ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਬੈਠਣ ਦੀ ਲੋੜ ਹੈ, ਕਿਉਂਕਿ ਹੁਣ ਦਿਸ ਇਜ਼ ਦਾ ਰਾਈਟ ਟਾਈਮ ਕਿ ਜੋ ਤੁਸੀਂ ਟੈਕਸਿਸ ਫਾਈਲ ਕਰਨੇ ਆ, ਟੈਕਸ ਦਾ ਆਦਾਨ ਪ੍ਰਦਾਨ ਕਰਨਾ, ਤੁਸੀਂ ਆਪਦਾ ਦੇਖਣਾ ਵੀ ਇਨਕਮ ਕਿੰਨੀ ਅਸੀਂ ਬਣਾਈ ਆ, ਕਿੰਨਾ ਅਸੀਂ ਟੈਕਸ ਦੇ ਵਿੱਚ ਪੇ ਕਰਨਾ, ਕੀ ਸਾਡੇ ਕੋਲ ਕੈਸ਼ ਫਲੋ ਜਿਹੜਾ ਪੋਜ਼ਿਟਿਵ ਕੈਸ਼ ਫਲੋ ਬਚਦਾ, ਕਿ ਅਸੀਂ ਸਿਰਫ ਜਿਹੜਾ ਰੀਫਾਈਨੈਂਸ ਕਰਕੇ ਇੱਕ ਕ੍ਰੈਡਿਟ ਕਾਰਡ ਪੇ ਕਰ ਦਿੰਦੇ ਹਾਂ, ਲਾਈਨ ਆਫ ਕ੍ਰੈਡਿਟ ਪੇ ਕਰ ਦਿੰਦੇ ਹਾਂ, ਫਿਰ ਉਹ ਇਕੁਇਟੀ ਥੋੜੀ ਜਿਹੀ ਵੱਧ ਜਾਂਦੀ ਆ, ਫਿਰ ਅਸੀਂ ਉਹਨੂੰ ਟੈਪ ਕਰਦੇ ਹਾਂ, ਅਸੀਂ ਕੋਈ ਆਪਦੀ ਪ੍ਰੋਟੈਕਸ਼ਨ ਬਾਰੇ ਜਾਂ ਕੋਈ ਬੈਕਅਪ ਪਲਾਨ ਜਾਂ ਕੋਈ ਐਮਰਜੈਂਸੀ ਪਲਾਨ ਬਾਰੇ ਸੋਚਿਆ? ਅਗਰ ਤੁਸੀਂ ਨਹੀਂ ਸੋਚਿਆ ਤਾਂ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬੈਠੋ, ਆਪਦਾ ਸਾਰਾ ਜੋ ਹੈ ਲੇਖਾ ਜੋਖਾ ਬਜਟ ਬਣਾਓ, ਬਜਟ ਦੇ ਵਿੱਚ ਕੀ ਤੁਹਾਡੇ ਜਿਹੜਾ ਹੈਗਾ ਤੁਹਾਡੀ ਇਨਕਮ ਆ ਰਹੀ ਆ, ਕੀ ਤੁਹਾਡੇ ਜਿਹੜੇ ਐਕਸਪੈਂਸਿਸ ਜਾ ਰਹੇ ਨੇ ਉਹਨੂੰ ਕਰਕੇ, ਤੇ ਇੱਕ ਐਡੀਕੁਏਟ ਜਿਹੜਾ ਹੈਗਾ ਪਲਾਨ ਆ ਉਹ ਬਣਾਓ, ਚਾਹੇ ਤੁਹਾਡਾ ਲਾਈਫ ਇੰਸ਼ੋਰੈਂਸ ਤੇ ਚਾਹੇ ਤੁਹਾਡੀ ਡਿਸੇਬਿਲਿਟੀ ਇੰਸ਼ੋਰੈਂਸ ਆ ਤੇ ਚਾਹੇ ਤੁਹਾਡੇ TFSA RRSP ਤੇ ਬੱਚਿਆਂ ਦੇ ਐਜੂਕੇਸ਼ਨ ਵਾਸਤੇ, ਕਿਉਂਕਿ ਐਵਰੀਥਿੰਗ ਇਜ਼ ਗੋਇੰਗ ਅਪ ਐਂਡ ਅਪ, ਕੋਸਟ ਬਹੁਤ ਜ਼ਿਆਦਾ ਹਾਈ ਹੋ ਰਹੀ ਆ, ਤਾਂ ਮੇਕ ਸ਼ੋਰ ਕਿ ਆਈ ਕੁਡ ਰਿਕੁਐਸਟ ਯੂ ਟੂ ਮੇਕ ਜਿਹੜਾ ਹੈਗਾ ਐਡੀਕੁਏਟ ਆਫ ਦਾ ਫਾਈਨੈਂਸ਼ੀਅਲ ਪਲਾਨ। ਕੋਈ ਵੀ ਤੁਹਾਨੂੰ ਜ਼ਰੂਰਤ ਹੈ, ਫਾਈਨੈਂਸ਼ੀਅਲ ਐਡਵਾਈਜ਼ਰ ਤੁਸੀਂ ਲੱਭ ਰਹੇ ਹੋ, ਤੁਹਾਡੇ ਕੋਲ ਹੈ ਨਹੀਂ, ਫਸਟ ਟਾਈਮ ਤੁਹਾਨੂੰ ਕੋਈ ਪਤਾ ਨਹੀਂ ਲੱਗ ਰਿਹਾ, ਤੁਸੀਂ ਇਸ ਬਾਰੇ ਪਤਾ ਕਰਨਾ ਚਾਹੁੰਦੇ ਆ, ਬੈਠ ਕੇ 1-on-1 ਮੀਟਿੰਗ ਕਰਨਾ ਚਾਹੁੰਦੇ ਆ, ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ। ਆਈ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ, ਸੋ ਆਈਲ ਮੇਕ ਸ਼ੋਰ ਦੈਟ ਯੂਅਰ ਯੂ ਨੋ ਇਸ਼ੂਜ਼ ਹੈਵ ਬੀਨ ਐਡਰੈਸ ਪ੍ਰੋਪਰਲੀ। 416-917-1456, 916-917-1456 ਮੇਰਾ ਨੰਬਰ ਹੈ ਜੀ, ਰਾਜਪਾਲ ਬਰਾੜ ਮੇਰਾ ਨਾਮ ਹੈ ਜੀ। ਥੈਂਕ ਯੂ ਸੋ ਮਚ ਬਰਾੜ ਸਾਹਿਬ,
ਧੰਨਵਾਦ ਜੀ, ਮਿਹਰਬਾਨੀ, ਬਹੁਤ ਬਹੁਤ। ਲਓ ਜੀ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਚਾਂਦੀ ਜੀ,
ਹਾਂਜੀ
ਜੀ, ਠੀਕ ਹੋ?
ਬਿਲਕੁਲ ਬਿਲਕੁਲ ਠੀਕ ਜੀ, ਤੁਸੀਂ ਸੁਣਾਓ?
ਹਾਂਜੀ ਠੀਕ ਆ ਜੀ, ਠੀਕ। ਦੇਖੋ ਜੀ, ਬੈਲੈਂਸ ਗੱਲ ਕਰਨੀ ਹਰ ਬੰਦੇ ਦਾ ਬਣਦਾ ਵਾ, ਤੇ ਥੋੜਾ ਜਿਹਾ ਗਰੁੱਪ ਆ ਜਿਹੜਾ ਕਿਸਾਨ ਮੋਰਚੇ ਤੋਂ ਵੀ ਲੱਗਾ ਸੀ ਤੇ ਹੁਣ ਵੀ ਉਹ ਲੱਗਾ ਵਾ, ਇਹ ਕਹਿ ਕੇ ਵੀ ਰਸ਼ੀਆ ਕਾਮਰੇਡ ਮੁਲਕ ਵਾ, ਕਾਮਰੇਡਾਂ ਨੂੰ ਗਾਲਾਂ ਕੱਢੀ ਜਾਂਦੇ, ਇਹ ਤਾਂ ਮਾੜਾ ਜਿਹਾ ਆਪਣੇ ਪੱਤਰਕਾਰ ਹੋਰਾਂ ਨੂੰ ਤੁਸੀਂ ਐਕਸਪਲੇਨ ਕਰ ਦਿਓ ਵੀ ਇੱਥੇ ਇੱਕ ਰੇਡੀਓ ਵਾਲੇ ਵੀ ਗਾਲਾਂ ਕੱਢੀ ਜਾਂਦੇ ਆ ਕਾਮਰੇਡਾਂ ਦਾ ਨਾਂ ਲੈ ਕੇ ਵੀ ਇਹ ਕਾਮਰੇਡਾਂ ਨੇ ਹਮਲਾ ਕਰਤਾ।
ਹੋਲਡ ਕਰਿਓ ਮੱਲੀ ਸਾਹਿਬ, ਮੱਲੀ ਸਾਹਿਬ, ਕਈ ਬੰਦੇ ਹੁੰਦੇ ਨੇ, ਮੈਂ ਕੱਲ ਵੀ ਗੱਲ ਕਰਕੇ ਗਿਆ ਸੀ, ਦੇਖੋ ਅੱਖਾਂ ਦੇ ਵਿੱਚ ਟੀਰ ਹੋਵੇ ਨਾ ਜਿਹੜਾ, ਉਹ ਸਰਜਰੀ ਨਾਲ ਠੀਕ ਹੋ ਜਾਂਦਾ, ਜਿਹੜਾ ਦਿਮਾਗੀ ਸੋਚ ਦੇ ਵਿੱਚ ਟੀਰ ਆ ਉਹ ਬਿਲਕੁਲ ਉਹ ਦੂਰ ਨਹੀਂ ਹੋ ਸਕਦਾ। ਮੈਂ ਜਦੋਂ ਦਾ ਪੰਜਾਬ ਦੀ ਧਰਤੀ ਤੇ ਜੰਮਿਆ ਜੀ, ਦੇਖੋ ਤੁਸੀਂ ਵੀ ਦੇਖਿਆ ਹੋ, ਹੋਰਾਂ ਨੇ ਵੀ ਦੇਖਿਆ ਹੋ, ਪਰ ਮੈਂ ਮਤਲਬ ਸੱਚ ਕਹਿਣਾ, ਵਿਸ਼ਵਾਸ ਕਰ ਲਿਓ ਬਈ, ਕਾਮਰੇਡਾਂ ਚ 100 ਨੁਕਸ ਹੋਣਗੇ, ਅਸੀਂ ਉਹ ਨੁਕਸਾਂ ਦੀ ਚੀਰਫਾੜ ਇੱਥੇ ਕਰਦੇ ਹਾਂ, ਸ਼ਿਵਿੰਦਰ ਵੀ ਕਰਦੇ ਆ, ਜਦੋਂ ਚੀਰਫਾੜ ਕਰਦੇ ਆ ਨਾ ਤੇ ਕਾਮਰੇਡ ਵੀ ਕਈ ਵਾਰੀ ਨਾ ਮਤਲਬ ਐਂ ਸਾਨੂੰ ਕੁਚੀਜੀਆਂ ਲੈ ਕੇ ਪੈਂਦੇ ਨੇ। ਪਰ ਰਸ਼ੀਆ ਨੇ ਅਫਗਾਨਿਸਤਾਨ ਨਖ ਦਖਲਦਾਜੀ ਕੀਤੀ, ਉੱਥੇ ਕਾਮਰੇਡਾਂ ਨੇ ਪ੍ਰੋਟੈਸਟ ਕੀਤੇ, ਹੁਣ ਯੂਕਰੇਨ ਦੇ ਵਿੱਚ ਦਖਲਦਾਜੀ ਕੀਤੀ, ਬਹੁਤ ਸਾਰੇ ਕਾਮਰੇਡਾਂ ਨੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤੇ, ਲੀਬੀਆ ਦੇ ਵਿੱਚ ਹੋਇਆ, ਈਵਨ ਲੋਕਾਂ ਨੂੰ ਯਕੀਨ ਨਹੀਂ ਆਉਣਾ, ਮੈਨੂੰ ਯਾਦ ਆ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਜਦੋਂ ਪੰਜਾਬ ਦੇ ਵਿੱਚ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਭ ਤੋਂ ਪਹਿਲਾਂ ਕਾਮਰੇਡ ਸੀ ਪ੍ਰੋਟੈਸਟ ਕਰਨ ਵਾਲੇ, ਮੈਨੂੰ ਪਤਾ ਬਲਦੇਵ ਮਾਨ ਜਿਉਂਦਾ ਹੁੰਦਾ ਸੀ ਉਦੋਂ, ਹੋਰ ਵੀ ਕਾਮਰੇਡਾਂ ਦੇ ਮੈਂ ਨਾਂ ਲੈ ਸਕਦਾ ਬਹੁਤੇ, ਪਰ ਉਦਾਹਰਣ ਵਜੋਂ ਜੈਮਲ ਸਿੰਘ ਪੱਡਾ ਜਿਉਂਦਾ ਹੁੰਦਾ ਸੀ, ਉਹਨਾਂ ਨੇ ਉਹਦੇ ਖਿਲਾਫ ਮਤਲਬ ਧਰਨੇ ਦਿੱਤੇ, ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਨਾ ਸ਼ੁਰੂ ਕੀਤਾ, ਹਾਲਾਂਕਿ ਕਈ ਸਿਰਫਿਰੇ ਸੀ ਜਿਹੜੇ ਵਿਦੇਸ਼ਾਂ ਤੋਂ ਬੰਦੂਕਾਂ ਲੈ ਕੇ ਉਹਨਾਂ ਨੇ ਕਾਮਰੇਡਾਂ ਨੂੰ ਮਾਰਿਆ, ਬਲਦੇਵ ਮਾਨ, ਸਰਬਜੀਤ ਭਿੱਡੇਵਿੱਡ, ਕਿੰਨੇ ਹੀ ਆਪਾਂ ਦਰਸ਼ਨ ਕੈਨੇਡੀਅਨ ਕਿੰਨਾਂ ਦੇ ਨਾਂ ਗਿਣਾ ਸਕਦੇ ਹਾਂ, ਕਾਮਰੇਡਾਂ ਨੇ ਫੇਰ ਵੀ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕੀਤਾ। ਇਹ ਜਿਹੜੇ ਜਿਨ੍ਹਾਂ ਦੇ ਦਿਮਾਗੀ ਸੋਚ ਦੇ ਵਿੱਚ ਤੀਰ ਆ ਨਾ, ਜਿਨ੍ਹਾਂ ਨੂੰ ਅਕਲ ਦੇ ਅੰਨੇ ਕਹਿ ਸਕਦੇ, ਜਿਹੜੇ ਕਦੇ ਪੜ੍ਹਦੇ ਨਹੀਂ ਕਿਤਾਬ ਨੂੰ, ਜਿਨ੍ਹਾਂ ਨੇ ਹੱਥ ਨਹੀਂ ਲਾਇਆ ਕਦੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਦੁਨੀਆ ਕਿੱਥੇ ਰਹਿੰਦੀ ਆ, ਜਿਨ੍ਹਾਂ ਨੇ ਕਦੇ ਕੁਝ ਫਰੋਲ ਕੇ ਨਹੀਂ ਦੇਖਿਆ, ਮੈਂ ਉਹਨਾਂ ਨੂੰ ਨਿਮਰਤਾ ਸਾਹਿਬ ਬੇਨਤੀ ਕਰਦਾ ਵੀ ਰੇਡੀਓ ਸਟੇਸ਼ਨ ਦੇ ਤਾਂ ਇਜਾਜ਼ਤ ਨਹੀਂ ਦੇਣੀ, ਫੇਸਬੁੱਕ ਦੇ ਉੱਤੇ ਆ ਕੇ ਜਦੋਂ ਮਰਜ਼ੀ ਤੁਸੀਂ ਇਸ ਗੱਲ ਤੇ ਵਿਚਾਰ ਚਰਚਾ ਕਰ ਲਓ, ਭਲਿਓ ਮਾਨਸੋ, ਉਹ ਨਾ ਤਾਂ ਰਸ਼ੀਆ ਕਾਮਰੇਡ ਆ, ਨਾ ਚਾਈਨਾ ਕਾਮਰੇਡ ਆ, ਇੰਪੀਰੀਅਲਿਸਟ ਪਾਵਰਸ ਨੇ ਇਹ। ਮਾਫੀ ਚਾਹੁੰਦਾ ਮੈਂ ਤੁਹਾਡਾ ਸਮਾਂ ਲੈ ਲਿਆ ਜੀ, ਮੈਂ ਇਹ ਉਹ ਜਿਹੇ ਨਹੀਂ ਜਿਹੇ ਜਿਹਾ ਅਮਰੀਕਾ
ਨਹੀਂ। ਇੱਕ ਹੋਰ ਗੱਲ ਆ, ਉਹ ਜਿਹੜੇ ਬੰਦੇ ਆ ਭਾਈ ਸਾਹਿਬ, ਉਹ ਇਹ ਵੀ ਨਹੀਂ ਕਹਿਣਾ ਚਾਹੁੰਦੇ ਵੀ ਅਮਰੀਕਾ ਨੇ ਦੋ ਤਿੰਨ ਦੇਸ਼ਾਂ ਤੇ ਹਮਲਾ ਕੀਤਾ, ਉਦੋਂ ਵਿਰੋਧ ਤਾਂ ਨਹੀਂ ਸੀ ਕਰ ਰਹੇ ਉਹ ਬੰਦੇ। ਤੇ ਅਗਲੀ ਗੱਲ ਇਹ ਆ ਵੀ ਉਹ ਬੰਦੇ ਪੰਜਾਬ ਵਿੱਚ ਰਾਜਭਾਗ ਕਾਇਮ ਕਰਨਾ ਚਾਹੁੰਦੇ, ਜਿਹੜੇ ਬੰਦੇ ਇਹ ਗੱਲਾਂ ਕਰ ਰਹੇ ਜਿਹਨੂੰ ਪਤਾ ਹੀ ਨਹੀਂ ਰਸ਼ੀਆ ਕੀ ਆ। ਜੀ ਚਲੋ
ਮਲੀ ਸਾਹਿਬ, ਇਹ ਤਾਂ ਉਹੋ ਹੀ ਗੱਲ ਆ ਬਈ, ਜੇ ਕੋਈ ਕਹੇ ਸਿੱਖ ਤੇ ਸਿੱਖ, ਦੇਖੋ ਸਿੱਖ ਇੱਕ ਤਾਂ ਗੁਰੂ ਦਾ ਸਿੱਖ ਆ, ਇੱਕ ਸਿੱਖ ਬਾਦਲ ਆ, ਇੱਕ ਸਿੱਖ ਉਹ ਅਕਾਲ ਤਖ਼ਤ ਦੇ ਜਥੇਦਾਰ ਤੇ ਬੈਠਾ ਬਣਿਆ ਬੈਠਾ, ਇੱਕ ਸਿੱਖ ਉਹ ਸੀ ਰੂੜ ਸਿੰਘ ਜਿਹਨੇ ਸਰੋਪਾ ਦਿੱਤਾ ਸੀ, ਇਹ ਤਾਂ ਸਾਰਿਆਂ ਨੂੰ ਫਿਰ ਇੱਕੋ ਰੱਸੇ ਬੰਨਦੇ ਨੇ, ਇਸ ਤਰ੍ਹਾਂ ਸਾਰਿਆਂ ਨੂੰ ਕਿਵੇਂ ਇੱਕੋ ਰੱਸੇ ਕਾਮਰੇਡਾਂ ਨੂੰ ਬੰਨ ਸਕਦੇ ਆ।
ਦੇਖੋ ਜੀ ਮਾਨ ਸਾਹਿਬ, ਪਹਿਲਾਂ ਉਹਦੀ ਗੱਲ ਤੇ ਕਹਿ ਵੀ ਗਏ ਵੀ ਮੇਰਾ ਕੀ ਕਸੂਰ ਆ, ਮੇਰਾ ਨਾਨਾ ਸੀ, ਤੇ ਪਰਸੋਂ ਚੌਥੇ ਇਹ ਕਹਿ ਗਿਆ ਵੀ ਉਹ ਚੰਗਾ ਕੀਤਾ, ਉਹ ਠੰਡਾ ਕਰ ਰਿਹਾ ਸੀ ਜੀ ਉਹਨੂੰ, ਕੀ ਕਹਿੰਦੇ ਹੁੰਦੇ ਆ ਅਡਵਾਇਰ ਨੂੰ, ਠੰਡਾ ਕਰਨ ਕਰਕੇ ਅਸੀਂ ਉਹਨੂੰ ਸਰੋਪਾ ਦਿੱਤਾ ਸੀ, ਇਹ ਮਾਨ ਸਾਹਿਬ ਕਹਿ ਗਿਆ ਜੀ।
ਕਹਿ ਗਏ ਜੀ, ਕਹਿ ਗਏ, ਬਿਲਕੁਲ ਕਹਿ ਗਏ
ਜੀ। ਦੱਸੋ ਜੀ ਕੀ ਕਰਾਂਗੇ ਹੁਣ,
ਧੰਨਵਾਦ।
ਉਹਨਾਂ ਦੀ ਦਤਵਾਦੀ ਆ,
ਉਹਨਾਂ ਨੂੰ ਕਹੋ ਪੁੱਤਰ ਨੂੰ ਠੰਡਾ ਕਰ ਲਓ, ਤੇ ਨਾਲ ਇਧਰ ਪਹਿਲਾਂ ਰੀਗਨ ਨੂੰ ਠੰਡਾ ਕਰ ਲੈਂਦੇ, ਫਿਰ ਤੁਸੀਂ ਇਹ ਜਿਹੜੇ ਹੋਰ ਰਾਸ਼ਟਰਪਤੀ ਹੋਏ ਨੇ ਜਿਹੜੇ, ਉਹਨਾਂ ਨੇ ਹਮਲੇ ਕੀਤੇ, ਉਹਨਾਂ ਨੂੰ ਠੰਡਾ ਕਰ ਲਓ।
ਭਗਤ ਸਿੰਘ ਅਤਵਾਦੀ ਆ ਜੀ, ਲੈ ਲਓ
ਬਸ, ਆਈ ਹੋ ਜੀ ਹਾਲ ਇਹਨਾਂ ਦਾ। ਚਲੋ ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ। ਤੇ ਸ਼ਾਇਦ ਇੱਕ ਕਾਲਰ ਨੇ ਸਾਡੇ ਨਾਲ, ਨਹੀਂ ਜੀ, ਹਾਂਜੀ ਸ਼ਿਵਿੰਦਰ ਜੀ ਆ ਜਾਓ ਤੁਸੀਂ, ਆਪਣੇ ਕੋਲ ਹੈਗੇ ਨੇ ਕੁਝ ਮਿੰਟ ਜੀ।
ਹਾਂਜੀ ਚਰਨਜੀਤ, ਬਿਲਕੁਲ ਇਹ ਤਾਂ ਮਤਲਬ ਕਈ ਗੱਲਾਂ ਤਾਂ ਤੁਸੀਂ ਕਲੀਅਰ ਕਰ ਦਿੱਤੀਆਂ ਵੀ ਰਸ਼ੀਆ ਵਾਲੇ ਮਾਮਲੇ ਦੇ ਵਿੱਚ, ਇਹ ਮਤਲਬ ਇੱਥੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਉੱਤੇ ਮੈਂ ਦੇਖਿਆ, ਜਿਹੜੇ ਇਹ ਉਹ ਜਨਤਾ ਜਿਹਨਾਂ ਦਾ ਪੜ੍ਹਨ ਲਿਖਣ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਕਿ ਉਹਨਾਂ ਨੂੰ ਹਾਲੇ ਰਸ਼ੀਆ ਦਾ ਹੀ ਨਹੀਂ ਪਤਾ ਵੀ ਇਹ ਜਿਹੜਾ ਮੌਜੂਦਾ ਰੂਸ ਹੈ ਉਹਦਾ ਸਰੂਪ ਕੀ ਹੈਗਾ। ਖੈਰ, ਇੱਕ ਜਿਹੜੀ ਖਬਰ ਵੱਡੀ ਪੰਜਾਬ ਦੇ ਹਵਾਲੇ ਨਾਲ ਆ ਰਹੀ ਹੈ, ਜਿਹੜਾ ਭਾਖੜਾ ਮਾਮਲੇ ਦੇ ਵਿੱਚ ਹੈਗਾ, ਉਹਦੇ ਵਿੱਚ ਹੁੰਦਾ ਕੀ ਸੀਗਾ ਕਿ ਉਹ ਲਗਭਗ ਸਾਡੇ ਸਰੋਤਿਆਂ ਕੋਲ ਪਹੁੰਚ ਚੁੱਕੀ ਹੈ, ਸਿੰਜਾਈ ਤੇ ਬਿਜਲੀ ਦਾ ਦੇ ਮਹਿਕਮੇ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਉਹ ਪੰਜਾਬ ਤੇ ਹਰਿਆਣੇ ਦੇ ਕੋਲ ਹੱਕ ਸੀਗਾ, ਹੁਣ ਸੈਂਟਰ ਗਵਰਨਮੈਂਟ ਨੇ ਇਹਦੇ ਵਿੱਚ ਤਬਦੀਲੀ ਕਰ ਦਿੱਤੀ ਹੈ। ਸੈਂਟਰ ਗਵਰਨਮੈਂਟ ਕਰਨ ਕੀ ਲੱਗਿਆ ਹੈਗਾ ਇਸ ਪੂਰੇ ਮਾਮਲੇ ਵਿੱਚ, ਸੈਂਟਰ ਗਵਰਨਮੈਂਟ ਨੇ ਤਬਦੀਲੀ ਇਹ ਕੀਤੀ ਹੈ ਚਰਨਜੀਤ, ਕਿ ਇਹਦੀਆਂ ਨਿਯੁਕਤੀਆਂ ਉਹਨੇ ਆਪਣੇ ਹੱਥ ਲੈ ਲਈਆਂ ਨੇ, ਤੇ ਮਤਲਬ ਪੰਜਾਬ ਦਾ ਇੱਕ ਤਰ੍ਹਾਂ ਨਾਲ ਨਾ ਅਧਿਕਾਰ ਹੈ ਜਿਹੜਾ ਉਹ ਮਾਰਨ ਦਾ ਕੰਮ ਕੀਤਾ ਹੈਗਾ ਇਹਦੇ ਵਿੱਚ। ਸੋ ਇਹਦੇ ਵਿੱਚ ਹੁਣ ਹੋਏਗਾ ਕੀ ਕਿ ਸੈਂਟਰ ਦਾ ਜਿਹੜਾ ਕੇਂਦਰੀਕਰਨ ਦੀ ਨੀਤੀ ਹੈ, ਇੱਕ ਤਾਂ ਉਹ ਖੁੱਲ੍ਹ ਕੇ ਲਾਗੂ ਹੁੰਦੀ ਹੈ, ਇਹ ਸਾਨੂੰ ਦਿਖਾਈ ਦਿੰਦੀ ਹੈਗੀ ਹੈ। ਦੂਸਰੀ ਚੀਜ਼ ਜੋ ਨੋਟ ਕਰਨ ਵਾਲੀ, ਇਹਦਾ ਜਿਹੜਾ ਵਿਰੋਧ ਹੈ ਜਿਸ ਪੱਧਰ ਦੇ ਉੱਤੇ ਹੋਣਾ ਚਾਹੀਦਾ ਸੀ, ਉਹ ਵਿਰੋਧ ਅਜੇ ਦਿਖ ਨਹੀਂ ਰਿਹਾ ਹੈਗਾ ਪੰਜਾਬ ਦੇ ਵਿੱਚ। ਇਹ ਵੈਸੇ ਮੁੱਦਾ ਉਸੇ ਤਰ੍ਹਾਂ ਹੀ ਹੈ ਜਿਵੇਂ ਸੂਬਿਆਂ ਦੇ ਅਧਿਕਾਰਾਂ ਤੇ ਲਗਾਤਾਰ ਸੈਂਟਰ ਡਾਕਾ ਮਾਰ ਰਿਹਾ ਹੈਗਾ, ਤੇ ਅੱਜ ਜਿਹੜੇ ਕੁਝ ਫੰਡਾਂ ਦੇ ਉੱਤੇ ਪੰਜਾਬ ਜਿਹੜੀ ਸੈਂਟਰ ਗਵਰਨਮੈਂਟ ਨੇ ਰੋਕ ਲਾਈ ਹੈ।
ਬਿਲਕੁਲ ਜੀ, ਇਹਦਾ ਮਤਲਬ ਕੇਂਦਰ ਨੇ ਤਿਆਰੀ ਕੀਤੀ ਹੋਈ ਹੈ ਕਿ ਆਪਣੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦੀ ਦੁਰਵਰਤੋਂ ਕਰਕੇ ਸੂਬਿਆਂ ਦੇ ਮਾੜੇ ਮੋਟੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਵੀ ਖੋਹ ਲੈਣਾ।
ਹਾਂ, ਭਾਖੜਾ ਵਿਆਪਤੀ ਮੈਨੇਜਮੈਂਟ ਬੋਰਡ ਹੈ, ਇਸ ਮਾਮਲੇ ਵਿੱਚ ਲਗਭਗ ਪੂਰੀ ਤਿਆਰੀ ਹੈ। ਇਹਦੇ ਵਿੱਚ ਤਿਆਰੀ ਕੀ, ਪੇਂਡੂ ਵਿਕਾਸ ਫੰਡ ਵੀ ਰੋਕ ਲੈਣੇ, ਇਹਦੇ ਵਿੱਚ ਹੁਣ ਇਹੀ ਲੋਕਾਂ ਨੂੰ ਜਾਣਦਾ ਜਿਹੜੇ ਪੰਜਾਬ ਚ ਜਿਹੜੇ ਲੀਡਰ ਨੇ ਟਪੂਸੀਆਂ ਮਾਰ ਰਹੇ ਸੀ ਭਾਜਪਾ ਦੇ ਵਿੱਚ, ਕਹਿ ਰਹੇ ਸੀ ਵੀ ਭਾਜਪਾ ਪਤਾ ਨੀ ਬੜੀ ਵਧੀਆ, ਕੁਝ ਮਨਜਿੰਦਰ ਸਿਸਟਰ ਦੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਭਗਤ ਹੈਗੇ ਨੇ, ਉਹਨਾਂ ਨੂੰ ਵੀ ਸਵਾਲ ਪੁੱਛਣਾ ਬਣਦਾ ਇਹ।
ਬਿਲਕੁਲ ਜੀ, ਡੇਢ ਮਿੰਟ ਹੋਰ ਆ ਜੀ ਆਪਣੇ ਕੋਲੇ, ਹੋਰ ਕੋਈ ਖਬਰ ਜਿਹੜੀ ਰਹਿ ਗਈ ਹੋਵੇ ਸਾਂਝੀ ਕਰਨੀ?
ਇਸੇ ਤਰ੍ਹਾਂ ਅੱਜ ਇੱਕ ਯੂਕਰੇਨ ਦੇ ਮਾਮਲੇ ਦੀ ਗੱਲ ਕੀਤੀ ਚਰਨਜੀਤ, ਉੱਥੇ ਜਦੋਂ ਨਾ ਭਾਰਤੀ ਵਿਦਿਆਰਥੀਆਂ ਨੂੰ ਲਿਆਂਦਾ ਜਾ ਰਿਹਾ ਸੀਗਾ, ਮੈਂ ਮਤਲਬ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਕਿ ਉੱਥੇ ਵਿਦਿਆਰਥੀਆਂ ਨੂੰ ਜਦੋਂ ਲਿਆਂਦਾ ਜਾ ਰਿਹਾ ਸੀ ਤੇ ਸਰਕਾਰੀ ਅਧਿਕਾਰੀ ਪਹਿਲਾਂ ਤਾਂ ਬੰਦੇ ਮਾਤਰੋਂ ਫਿਰ ਭਾਰਤ ਮਾਤਾ ਦੀ ਜੈ ਤੇ ਫਿਰ ਮੋਦੀ ਜਿੰਦਾਬਾਦ ਦੇ ਨਾਰੇ ਲਵਾਉਣ ਲੱਗੇ ਹੋਏ ਜਦੋਂ ਨਿਆਣਿਆਂ ਤੋਂ ਵੀ ਮੋਦੀ ਜਿੰਦਾਬਾਦ ਬੋਲੋ। ਹੁਣ ਮੋਦੀ ਜਿੰਦਾਬਾਦ ਬੋਲ ਕੇ ਪਹਿਲੀ ਗੱਲ ਤਾਂ ਇਹ ਸਟੇਟ ਗਵਰਨਮੈਂਟ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ, ਉਹ ਸਟੇਟ ਮੀਨ ਦੇਸ਼ ਵੀ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਬਚਾਉਣਾ ਹੁੰਦਾ ਹੈਗਾ, ਤੇ ਉਹ ਅਜਿਹਾ ਕਰਕੇ ਕੋਈ ਉਹ ਨਹੀਂ ਉਪਕਾਰ ਨਹੀਂ ਕਰ ਰਹੀ ਉਹਨਾਂ ਵਿਦਿਆਰਥੀਆਂ ਦੇ ਉੱਤੇ, ਜਿਵੇਂ ਕਿ ਕਿਹਾ ਜਾ ਰਿਹਾ ਵੀ ਤੁਸੀਂ ਜਿੰਦਾਬਾਦ ਬੋਲੋ ਜੀ, ਮੋਦੀ ਜੀ ਦੀ ਜਿੰਦਾਬਾਦ ਬੋਲੋ। ਇਹ ਤੇ ਬਹੁਤੇ ਵਿਦਿਆਰਥੀਆਂ ਨੇ ਬੋਲੀ ਵੀ ਨਹੀਂ, ਚਾਰ ਪੰਜ ਨੇ ਬੋਲੀ ਆ, ਪਰ ਇਸ ਪੱਧਰ ਦੀ ਜਿਹੜੀ ਹਲਕਾਪਣ ਆ ਇਹ ਅਸੀਂ ਆਪਣੇ ਸਮੇਂ ਚ ਪਹਿਲੀ ਵਾਰ ਦੇਖ ਰਹੇ।
ਬਿਲਕੁਲ ਸ਼ਿਵਿੰਦਰ ਜੀ, ਐਕਚੁਅਲੀ ਇਹ ਸੱਚਾਈ ਹੈ ਜੀ। ਜ਼ਿੰਦਾਬਾਦ ਤਾਂ ਚਲੋ, ਜੇ ਜਿਵੇਂ ਪਹਿਲਾਂ ਕਿਤੇ ਦੁਨੀਆਂ ਦੇ ਵਿੱਚ ਵਿਪਤਾ ਪੈਂਦੀ ਹੁੰਦੀ ਸੀਗੀ ਤੇ ਏਅਰ ਇੰਡੀਆ ਵਾਲੇ ਫ੍ਰੀ ਲੈ ਕੇ ਆਉਂਦੇ ਹੁੰਦੇ ਸੀਗੇ, ਤੇ ਹੁਣ ਤਾਂ ਤਿਗੜੀਆਂ ਚੌਗੜੀਆਂ ਟਿਕਟਾਂ ਲਵਾ ਕੇ ਬੱਚਿਆਂ ਦੀਆਂ ਲੈ ਕੇ ਆਏ ਨੇ। ਜੇ ਚਲੋ ਸੱਚੀ ਮੁੱਚੂ ਕੰਮ ਹੁੰਦਾ ਤਾਂ ਇੰਡੀਆ ਦੀ ਜਾਇਦਾਦ ਹੋ ਸਕਦੀ ਸੀ, ਪਰ ਕਿਸੇ ਪ੍ਰਧਾਨ ਮੰਤਰੀ ਦੀ ਪਰਸਨਲ ਜਾਇਦਾਦ ਨਹੀਂ ਹੋਣੀ ਚਾਹੀਦੀ ਜੀ।
ਤੇ ਉਹਨੇ ਇਹੀ ਦੇਖੋ, ਇਦੂ ਪਹਿਲਾਂ ਬੀਪੀ ਸਿੰਘ ਨੇ ਬਹੁਤ ਵੱਡੀ ਆਫਤਾ ਦੇ ਵੇਲੇ ਕੰਮ ਹੋਇਆ, ਮਨਮੋਹਨ ਸਿੰਘ ਵੇਲੇ ਵੀ ਹੋਇਆ, ਕਿਸੇ ਪ੍ਰਧਾਨ ਮੰਤਰੀ ਦੀ ਨਿੱਜੀ ਜਾਇ ਨਹੀਂ ਬੁਲਾਈ ਗਈ। ਜਦ ਤਾਂ ਹੁਣ ਮੈਨੂੰ ਲੱਗਦਾ ਵੀ ਸਾਡੇ ਪ੍ਰਧਾਨ ਮੰਤਰੀ ਨੂੰ ਘੋਸ਼ਿਤ ਹੀ ਕਰ ਦੇਣਾ ਚਾਹੀਦਾ ਵੀ ਮੈਂ ਉਰੇ ਦਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਨਹੀਂ, ਉਰੇ ਦਾ ਬਾਦਸ਼ਾਹ ਸਲਾਮਤ ਹੈ, ਤੇ ਜਿਹਨੇ ਇਸ ਮੁਲਕ ਵਿੱਚ ਰਹਿਣਾ ਤੇ ਜਿਹਨੇ ਕੁਝ ਸਹੂਲਤ ਲੈਣੀ ਆ ਉਹ ਮੋਦੀ ਜਿੰਦਾਬਾਦ ਜਾਂ ਮੋਦੀ ਦੀ ਜੈ ਜੈ ਕਰ ਕਰਨੀ ਪੈਣੀ।
ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਧੰਨਵਾਦ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਪ੍ਰੋਗਰਾਮ ਤੋਂ ਬਾਅਦ ਜੇ ਵਿੱਚ ਗੱਲਬਾਤ ਕਰਨੀ ਹੈ, ਮੇਰਾ ਨੰਬਰ ਹੈਗਾ ਜੀ 6473384636, ਰਾਣਾ ਜੀ ਦਾ ਨੰਬਰ ਹੈਗਾ 9059154884। ਇੱਕ ਸੁਨੇਹਾ ਰਹਿ ਗਿਆ ਸੀ ਜੀ ਸਰਦਾਰ ਜਗਜੀਤ ਸਿੰਘ ਜੀ ਦਾ, ਆਟੋ ਇੰਸ਼ੋਰੈਂਸ ਕਰਾਉਣੀ ਆ ਤੇ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਉਹਨਾਂ ਨੇ ਕਰਨੀ ਆ, ਸਾਲ ਦਾ ਤੁਹਾਡਾ $1,000 ਬਚਾ ਦੇਣਗੇ। ਉਹਨਾਂ ਨੇ ਨਵੀਂ ਬ੍ਰੋਕਰੇਜ ਖੋਲੀ ਆ, ਬ੍ਰੋਕਰੇਜ ਵੀ ਜੁਆਇਨ ਕਰਨੀ ਆ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਕਰਨ ਦੇ ਲਈ, ਤੇ ਫਿਰ ਤੁਸੀਂ 6472992314 ਤੇ ਕਾਲ ਕਰ ਲਿਓ, 6479992314। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਟਰੱਕ ਕਾ ਘੂਮਤਾ ਪਹੀਆ ਕੈਨੇਡਾ ਕੀ ਮੁਇਸ਼ਤ ਕੀ ਤਰੱਕੀ ਕਾ ਜ਼ਾਮਿਨ, ਆਪਕਾ ਟਰੱਕ ਸੜਕੋਂ ਪਰ ਰਾਜ ਕਰੇ ਔਰ ਕੈਨੇਡਾ ਕੀ ਮੁਇਸ਼ਤ ਤਰੱਕੀ ਕੀ ਰਾਹ ਪਰ ਗਾਮਜ਼ਨ ਰਹੇ। ਟਰੱਕ ਮੈਨੂਅਲ ਯਾ ਫਿਰ ਆਟੋਮੈਟਿਕ, ਟਰੱਕ ਕੀ ਬਿਹਤਰੀਨ ਸਰਵਿਸ ਕੇ ਲੀਏ ਕੁਇਕ ਟਰੱਕ ਲਿਓ ਥਰੂ ਆਊਟ ਅੰਟੇਰੀਓ, ਨੋ ਅਪੁਆਇੰਟਮੈਂਟ ਨੀਡਿਡ, ਡਰਾਈਵ ਥਰੂ ਫੈਸਿਲਿਟੀ, ਵਨ ਸਟਾਪ ਸ਼ਾਪ। ਅਬ ਤੀਸਰੀ ਲੋਕੇਸ਼ਨ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਓ 519-622-0660, quicktruckloop.com। COVID-19 की वैक्सीन हमारे जिस्म में एंटीबॉडीज पैदा करती है, इसीलिए तो वैक्सीन के बाद COVID-19 के खिलाफ हमारी कुव्वते मदाफत में इजाफा हो जाता है और फिर वक्त गुजरने के साथ एंटीबॉडीज कम हो जाती हैं। बूस्टर डोज एंटीबॉडीज को बढ़ाती है और हमारे मदाफती निजाम को मजीद मजबूत और महफूज करती है। COVID-19 के शदीद हमले से बचाव का मुअस्सर तरीन जरिया बूस्टर डोज। और हाँ, आप अपनी बूस्टर डोज बुक करवाने के लिए और मजीद मालूमात के लिए canada.ca/covid-vaccine पर राब्ता कीजिए। अ मैसेज फ्रॉम गवर्नमेंट ऑफ कैनेडा।
खुशियों पर लिमिट और फन की स्पीड अगर कम हो तो सब कुछ है बोरिंग, और ऐसा ही है कुछ आपके इंटरनेट के साथ। मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
SNS Lawyers को इन्हां सारे सवालां दे जवाब ते तुहाडे हक ले लड़न वास्ते लियाकत है अपने हक जानने लई या सलाह लैण लई अज ही SNS Lawyers नूं कॉल करो 416-655-2000
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी